once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
ब्रैम्पटन ट्रांजिट में सफर करने वालों के लिए एक जरूरी ऐलान. ब्रैम्पटन ट्रांजिट अपने रूट्स और स्केड्यूल्स में कुछ चेंजेस ला रहा है ताकि आपकी बेहतर खिदमत की जा सके. इन चेंजेस को आप महसूस करेंगे ट्यूसडे सितंबर 6 से, ताकि स्कूल शुरू होने से पहले आपको तमाम मालूमात दी जा सके. ज्यादा जानकारी के लिए विजिट कीजिए brampton transit.com या लाइव एजेंट से बात करने के लिए कॉल करें 9058742999 या हमें फॉलो करें ट्विटर, फेसबुक और इंस्टाग्राम पे @brampton transit for updates.
आगे 2024 में हरियाणा के अंदर हमारी सरकार आ रही है. 2025 में हरियाणा के हर खेत के डोले पे पानी पहुंचेंगे. ये हमारा वायदा नहीं है, गारंटी है.
Hey, yeah. So the Musia, baby. Yeah.
Mercy.
ਹੁਣ ਸਾਨੂੰ ਸਾਡਾ ਪਿੱਛੋਂ ਕਰਦੇ ਸਾਡਾ ਲਾਣਾ ਦੇ ਦਿਓ. ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ.
Waheguru Ji Ka Khalsa, Waheguru Ji Ki Fateh to all our listeners who are tuning in to Politics Punjab today. Aaj apne kole bahut mehman guest aaye hoye ne, Dr. Sandhu, President of Council for Khalistan, jinnan ne bahut purane samay ton Khalistan da issue chukaya hoya va, they very knowledgeable ne. Aaj unna naal gas par sawal ਅਤੇ ਕੁਐਸ਼ਨ ਪੁੱਛਾਂਗੇ ਅਤੇ ਅੱਜ ਮੈਂ ਆਪਣਾ ਹੋਸਟ ਬਾਬਾ ਜਗ ਨਹੀਂ ਆ ਸਕੇ ਅੱਜ ਮੈਂ ਜਤਿੰਦਰ ਸਿੰਘ ਹੋਸਟ ਕਰੂੰਗਾ ਨਾਲ ਅਤੇ ਆਪਾਂ ਸਭ ਕੁਛ ਦੇਖਾਂਗੇ ਡਾਕਟਰ ਸਾਹਿਬ ਸੁਣੋ ਜੀ ਆਇਆਂ ਨੂੰ
ਥੈਂਕ ਯੂ ਜੀ ਜਤਿੰਦਰ ਸਿੰਘ ਜੀ ਥੈਂਕ ਯੂ ਫਾਰ ਹੈਵਿੰਗ ਮੀ ਔਨ ਦਾ ਪ੍ਰੋਗਰਾਮ ਸਿਮਲਰਲੀ ਥੈਂਕ ਯੂ ਟੂ ਦਾ ਪੋਲੀਟਿਕਸ ਪੰਜਾਬ ਟੀ ਵੀ ਸਟੇਸ਼ਨ ਜਿਨ੍ਹਾਂ ਨੇ ਕਿ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੇ ਭੈਣਾਂ ਭਰਾਵਾਂ ਨਾਲ ਗੱਲਬਾਤ ਕਰ ਸਕੀਏ ਥੈਂਕ ਯੂ
ਜੀ ਡਾਕਟਰ ਸਾਹਿਬ ਹੁਣ ਸਾਰੇ ਬਰੈਂਪਟਨ ਦੇ ਵਿੱਚ ਚਰਚਾ ਹੋ ਰਹੀ ਆ ਰੈਫਰੈਂਡਮ ਵਾਸਤੇ ਅਤੇ ਜਿਹੜਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਤੁਸੀਂ ਆਪਣੇ ਲਿਸਨਰਸ ਨੂੰ ਪਹਿਲੀ ਗੱਲ ਕੀ ਕਹਿਣਾ ਚਾਹੁੰਦੇ ਹੋ ਇਹ ਰੈਫਰੈਂਡਮ ਕਿਉਂ ਕਰਾ ਰਹੇ ਹਾਂ ਆਪਾਂ
ਹਾਂਜੀ ਇਹ ਸਭ ਤੋਂ ਪਹਿਲਾਂ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਸ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ 18 ਸਤੰਬਰ ਨੂੰ ਪੈ ਰਹੀਆਂ ਨੇ ਉਹ ਹੈਗਾ ਜੀ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਉਹ 'ਚ ਤੁਸੀਂ ਹੁੰਮ ਮਾ ਕੇ ਪਹੁੰਚੋ ਸਾਰੇ ਜਾਣੇ ਅਤੇ ਤੁਹਾਡੀ ਵੋਟ ਜਿਹੜੀ ਆ ਬੜੀ ਕੀਮਤੀ ਆ ਬੜੀ ਜ਼ਰੂਰੀ ਆ ਇਹ ਤੁਹਾਡੀ ਜ਼ਿੰਮੇਵਾਰੀ ਵੀ ਆ ਤੁਹਾਡਾ ਫਰਜ਼ ਵੀ ਆ ਤੁਸੀਂ ਵੋਟਾਂ ਪਾਓ ਰਿਫੰਡਮ ਦੇ ਬਾਰੇ ਜੀ ਰਿਫੰਡਮ ਇੱਕ ਤਰੀਕਾ ਵਾ ਲੀਗਲ ਡੈਮੋਕ੍ਰੈਟਿਕ ਪੀਸਫੁਲ ਜਿਸ ਦੇ ਨਾਲ ਦੇਸ਼ ਆਜ਼ਾਦ ਹੋ ਸਕਦੇ ਨੇ ਅਤੇ ਕਈ ਦੇਸ਼ ਅੱਗੇ ਆਜ਼ਾਦ ਹੋ ਚੁੱਕੇ ਨੇ ਪੰਜਾਬ ਇੰਡੀਪੈਂਡੈਂਟ ਰਿਫੰਡਮ ਦਾ ਮਤਲਬ ਇਹ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਪੁੱਛ ਰਹੇ ਹਾਂ ਕਿ ਕੀ ਉਹ ਇੱਕ ਆਜ਼ਾਦ ਦੇਸ਼ ਬਣਾਉਣਾ ਚਾਹੁੰਦੇ ਨੇ ਜਾਂ ਉਹ ਹਿੰਦੁਸਤਾਨ ਦੀ ਗੁਲਾਮੀ ਦੇ ਵਿੱਚ ਹੀ ਉਸੇ ਗੁਲਾਮੀ ਦੀ ਦਲਦਲ ਵਿੱਚ ਫਸੇ ਰਹਿਣਾ ਚਾਹੁੰਦੇ ਨੇ ਸੋ ਇਹ ਇੱਕ ਲੀਗਲ ਤਰੀਕਾ ਵਾ ਡੈਮੋਕ੍ਰੈਟਿਕ ਪੀਸਫੁਲ ਤਰੀਕਾ ਵਾ ਇਸ ਦੇ ਵਿੱਚ ਇਟਸ ਨਾਟ ਕੋਈ ਹਥਿਆਰਬੰਦ ਸੰਘਰਸ਼ ਨਹੀਂ ਹੈਗਾ ਇਹ ਦੁਨੀਆਂ ਦੇ ਕਾਨੂੰਨ ਇੰਟਰਨੈਸ਼ਨਲ ਕਾਨੂੰਨ ਜਾਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉਹਦੇ ਥੱਲੇ ਕੀਤਾ ਜਾ ਰਿਹਾ ਵਾ ਬਿਲਕੁਲ ਲੀਗਲ ਹੈ ਜੀ ਤੁਸੀਂ ਇਹਦੇ ਵਿੱਚ ਕੋਈ ਝਿਜਕਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੁਸੀਂ ਵੋਟ ਪਾ ਸਕਦੇ ਜੇ ਜ਼ਰੂਰੀ ਗੱਲ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਵੋਟ ਪਾਉਣ ਆਓਗੇ ਉਹ ਸਤੰਬਰ 18 ਤਰੀਕ ਨੂੰ ਤੁਸੀਂ ਆਪਣੀ ਆਈਡੀ ਲੈ ਕੇ ਆਉਣਾ ਜਿਹੜੀ ਤੁਹਾਡੀ ਆਈਡੀ ਆ ਉਹ ਵੇਖ ਕੇ ਅਤੇ ਤੁਹਾਨੂੰ ਬੈਲਟ ਦਿੱਤੀ ਜਾਏਗੀ ਬੈਲਟ ਜਿਸ ਵੋਟ ਨੂੰ ਬੈਲਟ ਨੂੰ ਤੁਸੀਂ ਵੋਟ ਕਹਿ ਸਕਦੇ ਜੇ ਉਸ ਵੋਟ 'ਤੇ ਲਿਖਿਆ ਯੈਸ ਜਾਂ ਨੋ ਕਿ ਕੀ ਜਿਸ ਪੰਜਾਬ ਉੱਤੇ ਹਿੰਦੁਸਤਾਨ ਦਾ ਕਬਜ਼ਾ ਵਾ ਕੀ ਤੁਸੀਂ ਉਸ ਨੂੰ ਆਜ਼ਾਦ ਕਰਨਾ ਚਾਹੁੰਦੇ ਜੇ ਜਾਂ ਨਹੀਂ ਕਰਨਾ ਚਾਹੁੰਦੇ ਤੁਸੀਂ ਯੈਸ ਜਾਂ ਨੋ 'ਚ ਆਂਸਰ ਕਰਨਾ ਵਾ ਇੰਨੀ ਗੱਲ ਆ ਜਿਹੜੀ ਤੁਹਾਡੀ ਆਈਡੀ ਆ ਉਹ ਵੇਖ ਕੇ ਤੁਹਾਨੂੰ ਬੈਲਟ ਦਿੱਤੀ ਜਾਏਗੀ ਤੁਹਾਡੀ ਆਈਡੀ ਜਿਹੜੀ ਆ ਉਹਦੀ ਕੋਈ ਫੋਟੋ ਕਾਪੀ ਨਹੀਂ ਕਰਨੀ ਉਹਨੂੰ ਇੰਟਰਨੈਟ 'ਤੇ ਨਹੀਂ ਚੜਾਉਣਾ ਉਸ ਦੀ ਅਸੀਂ ਕੋਈ ਵੀ ਇਨਫੋਰਮੇਸ਼ਨ ਆਪਣੇ ਕੋਲ ਸਟੋਰ ਨਹੀਂ ਕਰਨੀ ਇਸ ਕਰਕੇ ਤੁਹਾਨੂੰ ਇਸ ਗੱਲ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਤੁਹਾਡੀ ਆਈਡੀ ਕੀ ਜਿਹੜੀ ਆ ਉਹ ਕਿਸੇ ਕੋਲ ਜਾਏਗੀ ਬਿਲਕੁਲ ਕਿਸੇ ਕੋਲ ਨਹੀਂ ਜਾਏਗੀ ਸਿਰਫ ਤੁਹਾਡਾ ਜਿਹੜਾ ਵਾ ਉਹ ਨਾਂ ਵੇਖਣ ਵਾਸਤੇ ਡੇਟ ਆਫ ਬਰਥ ਵੇਖਣ ਵਾਸਤੇ ਇਹ ਜਿਸ ਆਈਡੀ ਚਾਹੀਦੀ ਆ ਉਹਦੀ ਕੋਈ ਰੈਕਡ ਨਹੀਂ ਰੱਖਿਆ ਜਾਏਗਾ
ਥੈਂਕ ਯੂ ਡਾਕਟਰ ਸਾਹਿਬ ਸੋ ਹੁਣ ਆਪਣੇ ਨਾਲ ਆਪਣੇ ਮੇਨ ਹੋਸਟ ਵੀ ਆਏ ਹੋਏ ਨੇ ਇਹਨਾਂ ਨੇ ਆਪਣਾ ਸ਼ੋਅ ਇਰ ਤੋਂ ਮੂਹਰੇ ਕਰ ਦੇਣਾ ਆਪਣੇ ਨਾਲ ਸੁਖਦੇਵ ਸਿੰਘ ਆਏ ਹੋਏ ਨੇ ਇਹਨਾਂ ਨੇ ਵੀ ਕਰਨਾ ਤੇ ਭੁਪਿੰਦਰ ਸਿੰਘ ਭਿੰਦਾ ਉਹਨਾਂ ਨੇ ਵੀ ਚਲਾ
ਜੀ ਤੁਹਾਡੇ ਨਾਲ ਪਾਰਟਿਸਿਪੈਂਟ ਆ
ਜੀ ਠੀਕ
ਹੈ ਕਰੋ ਤੁਸੀਂ ਡਾਕਟਰ ਸਾਹਿਬ ਨੂੰ ਸਵਾਲ ਹੈ ਸਾਡੇ ਕੋਲ ਵਾਸ਼ਿੰਗਟਨ ਤੋਂ ਆਏ ਨੇ
ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਤੁਸੀਂ ਇਸ ਸਮੇਂ ਪੋਲਿਟਿਕਸ ਪੰਜਾਬ 770 AM ਤੋਂ ਸੁਣ ਰਹੇ ਹੋ ਜਤਿੰਦਰ ਗਰੇਵਾਲ ਸਾਹਿਬ ਗੱਲ ਕਰ ਰਹੇ ਨੇ ਡਾਕਟਰ ਸੰਧੂ ਸਾਹਿਬ ਜੀ ਨਾਲ ਢਿੱਲੋਂ ਸਾਹਿਬ ਵੀ ਪਹੁੰਚ ਚੁੱਕੇ ਨੇ ਸਾਡੇ ਇਸ ਸਟੂਡੀਓ ਦੇ ਵਿੱਚ ਪੋਲਿਟਿਕਸ ਪੰਜਾਬ ਤੁਸੀਂ 1 ਤੋਂ ਲੈ ਕੇ 2 ਵਜੇ ਤੱਕ ਸੁਣਦੇ ਹੋ ਅਤੇ ਅੱਜ ਰੈਲੀ ਵੀ ਹੋਣ ਜਾ ਰਹੀ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਤੁਸੀਂ ਵੀ ਸਾਰੀ ਜਗ੍ਹਾ ਦੇਖਿਆ ਕਿ ਕਿਸ ਤਰ੍ਹਾਂ ਵੱਡਾ ਹੁੰਗਾਰਾ ਮਿਲਿਆ ਹਾਂਜੀ ਲੰਡਨ ਤੋਂ ਫਿਰ ਵੱਖ ਵੱਖ ਦੇਸ਼ਾਂ ਦੇ ਵਿੱਚ ਹਾਂਜੀ ਅਤੇ ਟੋਰਾਂਟੋ 'ਚ ਲੱਗਦਾ ਵੀ ਇਸ ਵਾਰੀ ਜਿਹੜੀ ਰੈਫਰੈਂਡਮ 18 ਸਤੰਬਰ ਨੂੰ ਗੌਰ ਮੈਡੋ ਕਮਿਊਨਿਟੀ ਸੈਂਟਰ ਵਿੱਚ ਹੋਣ ਜਾ ਰਿਹਾ ਉਹਦੇ ਲੱਗਦਾ ਵੀ ਮੈਨੂੰ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿਉਂਕਿ ਇਸ ਵਾਰੀ ਲੰਡਨ ਦਾ ਤਾਂ ਹੋਰ ਸਾਰੀ ਜਗ੍ਹਾ ਦਾ ਰੈਕਡ ਟੁੱਟੇਗਾ ਹਾਂਜੀ
ਹਾਂਜੀ ਇਹ ਸਾਨੂੰ ਐਸਟੀਮੇਟ ਹੈ ਸਾਨੂੰ ਲੱਗਦਾ ਵਾ ਕਿ ਇੱਥੇ ਜਿਹੜੇ ਸਿੱਖ ਨੇ ਸਿੱਖ ਭੈਣਾਂ ਭਰਾਵਾਂ ਦੀ ਬਹੁਤ ਜ਼ਿਆਦਾ ਉਤਸ਼ਾਹ ਆ ਬੜੇ ਉਹ ਤਤਪਰ ਨੇ ਉਹ ਵੋਟ ਪਾਉਣੀ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਉਹਨਾਂ ਨੇ ਆਪਣੇ ਜਾਂ ਪੰਜਾਬੀਆਂ ਦੇ ਹੱਕ ਲੈਣੇ ਨੇ ਅਤੇ ਫਿਰ ਰਿਫੰਡਮ ਇੱਕ ਜਿਹੜਾ ਵਾ ਇੱਕ ਵਧੀਆ ਤਰੀਕਾ ਵਾ ਰਿਫੰਡਮ ਜਿਹੜਾ ਵਾ ਇਹ ਇੰਟਰਨੈਸ਼ਨਲੀ ਰੈਕੋਗਨਾਈਜ਼ ਲੀਗਲ ਤਰੀਕਾ ਵਾ ਫਿਰ ਜੇ ਇੰਟਰਨੈਸ਼ਨਲ ਰੈਕੋਗਨਾਈਜ਼ ਤਰੀਕਾ ਵਾ ਜਿਸ ਨੂੰ ਯੂਜ਼ ਕਰਕੇ ਹੋਰ ਦੇਸ਼ਾਂ ਨੇ ਆਜ਼ਾਦੀ ਲਈ ਆ ਤੇ ਸਾਡਾ ਵੀ ਉਹ ਜਿਹੜਾ ਹੱਕ ਬਣਦਾ ਵਾ ਅਸੀਂ ਉਹ ਹੱਕ ਲੈਣਾ ਚਾਹੁੰਦੇ ਹਾਂ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਇਹ ਸਾਡੀ ਜਿਹੜੀ ਆ ਆਰਗਨਾਈਜੇਸ਼ਨ ਆ ਇਸ ਰਿਫੰਡ ਨੂੰ ਚਲਾ ਰਹੀ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਹਿੰਦਾ ਜੀ ਲੋਕਾਂ ਦਾ ਹੱਕ ਆ ਵੀ ਉਹ ਆਪਣੀ ਆਜ਼ਾਦੀ ਲੈ ਸਕਦੇ ਨੇ ਰਿਫੰਡ ਕਰਕੇ ਅਸੀਂ ਉਹ ਲੋਕ ਆ ਜਿਹਨਾਂ ਦਾ ਹੱਕ ਬਣਦਾ ਕਿਉਂਕਿ ਜੋ ਵੀ ਉਹਦੀਆਂ ਸ਼ਰਤਾਂ ਨੇ ਅਸੀਂ ਬਿਲਕੁਲ ਪੂਰੀਆਂ ਕਰਦੇ ਹਾਂ
ਜੀ ਆਪਣੇ ਢਿੱਲੋਂ ਸਾਹਿਬ ਤੁਸੀਂ ਕੁਝ ਇਨਪੁਟ ਪਾਉਣੀ ਚਾਹੁੰਦੇ
ਹੋ ਮੈਂ ਡਾਕਟਰ ਸਾਹਿਬ ਨੂੰ ਇਹੀ ਕਿਉਂਕਿ ਅੱਜ ਨਾ ਅਸੀਂ ਇੱਕ ਸਟੂਡੈਂਟ ਦੀ ਗੱਡੀ ਲੋਕ ਹੋ ਗਈ ਬਾਈ ਦੀ ਪੰਜਾਬ ਤੋਂ ਆਇਆ ਸੀ ਨਵਾਂ ਹੀ ਅਤੇ ਉਹ ਸਾਲ ਕੁ ਹੋਇਆ ਲਿਆ ਨਵਾਂ ਮੇਰਾ ਕਹਿਣ ਦਾ ਭਾਵ ਅਤੇ ਉਹ ਚਲੋ ਉਹਦਾ ਫਿਕਸ ਹੋ ਗਿਆ ਸਿਸਟਮ ਅਤੇ ਉਹ ਸਵਾਲ ਇਹ ਆਡੀਅੰਸ ਦੇ ਸਵਾਲ ਅਸੀਂ ਤੁਹਾਨੂੰ ਕਰਦੇ ਕਿਉਂਕਿ ਤੁਸੀਂ ਦੋਨੋਂ ਹੀ ਰੈਫਰੈਂਡਮ ਦੇ ਨਾਲ ਅਸੀਂ ਤਾਂ ਹੈਗੇ ਹਾਂ ਪਾਰਟ ਆਫ ਦਾ ਰੈਫਰੈਂਡਮ ਸੋ ਤੁਹਾਨੂੰ ਜਿਹੜੇ ਤੁਸੀਂ ਲੋਕਾਂ ਦੇ ਸਵਾਲ ਜਵਾਬ ਜਿਹੜੇ ਉਹਨਾਂ ਦਾ ਸਾਨੂੰ ਮੇਰੇ ਬੇਟੇ ਸੀ ਨਾਲ ਅਤੇ ਉਹ ਬੇਟੇ ਨੂੰ ਨਾ ਜਦੋਂ ਅਸੀਂ ਸਾਰਾ ਉਹਦਾ ਫਿਕਸ ਕੀਤਾ ਅਤੇ ਉਹ ਕਹਿੰਦਾ ਵੀ ਮੇਰੇ ਬੇਟੇ ਨੇ ਉਹਨੂੰ ਕਿਹਾ ਵੀ ਰੈਫਰੈਂਡਮ 'ਤੇ ਬੇਟਾ ਤੁਸੀਂ ਵੀ ਰਿਪੋਰਟ ਪਾਉਣ ਆਇਓ ਜ਼ਰੂਰ ਉਹਦਾ ਹੁਣ ਉਹ ਪੰਜਾਬ ਤੋਂ ਆਇਆ ਸੀ ਉਹਨੇ ਕਿਹਾ ਸਾਰੀ ਗੱਲ ਨੂੰ ਸਮਝਦਾ ਸੀ ਜਿੰਨੀ ਕੁ ਉਹਦੀ ਏਜ ਹੈ ਉਸ ਹਿਸਾਬ ਨਾਲ ਉਹਦਾ ਇੱਕ ਜਵਾਬ ਆਇਆ ਕਿ ਮੈਂ ਸਹਿਮਤ ਤਾਂ ਹੈਗਾ ਹਾਂ ਇਸ ਗੱਲ ਦੇ ਨਾਲ ਅਤੇ ਕਿਉਂਕਿ ਮੇਰੇ ਬੇਟੇ ਨੇ ਇਨਸਿਸਟ ਕੀਤਾ ਉਹਨੂੰ ਵੋਟ ਪਾਉਣ ਲਈ ਉਹ ਕਹਿੰਦਾ ਮੈਨੂੰ ਇਹ ਲੱਗਦਾ ਆ ਇਹ ਹੁਣ ਉਹਦਾ ਕੁਸ਼ਚਨ ਕਿਉਂਕਿ ਸਾਡੇ ਸੁਣਨ ਵਾਲੇ ਹੋਰ ਵੀ ਸਟੂਡੈਂਟ ਵੀ ਇੱਥੇ ਅੱਜ ਕੰਮ 'ਤੇ ਆ ਰਿਹਾ ਕੋਈ ਬੱਸ 'ਚ ਬੈਠਾ ਜੇ ਸੁਣ ਰਹੇ ਨੇ ਅਤੇ ਵੀ ਇਹਦੇ ਨਾਲ ਸਾਡਾ ਕੰਮ ਕਿੱਦਾਂ ਬਣੂਗਾ ਮੈਨੂੰ ਜਿੱਦਾਂ ਸੋਰਟ ਆਫ ਕੌਨਫੀਡੈਂਸ ਨਹੀਂ ਹੈਗਾ ਇਸ ਗੱਲ ਦੇ ਵਿੱਚ ਨਾਟ ਦੈਟ ਇਹ ਨਹੀਂ ਕਹਿ ਰਿਹਾ ਕਿ ਮੈਂ ਵੋਟ ਨਹੀਂ ਪਾਉਣੀ ਉਹ ਇਸ ਤਰ੍ਹਾਂ ਦਾ ਕਹਿ ਰਿਹਾ ਵੀ ਇਸ ਮੈਨੂੰ ਲੱਗਦਾ ਨਹੀਂ ਇੱਦਾਂ ਕੁਛ ਹੋਊਗਾ ਸੋ ਇਹ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਭਾਵਨਾ ਕਮਿਊਨਿਟੀ ਵਿੱਚ ਬਹੁਤ ਲਾਰਜ ਸਕੇਲ ਦੇ ਵਿੱਚ ਆ ਇਹਨੂੰ ਕਿਹੜੇ ਤਰੀਕੇ ਨਾਲ ਐਡਰੈਸ ਕੀਤਾ ਜਾਵੇ ਜਾਂ ਕੀ ਦੱਸਿਆ ਜਾਵੇ ਕਿਹੜੇ ਹਿਸਾਬ ਦੇ ਨਾਲ ਆਪਾਂ ਪ੍ਰੋਗਰਾਮ ਕਰਦੇ ਹਾਂ ਬੇਸਿਕਲੀ ਤੁਸੀਂ ਇਹ ਜਿਹੜੀ ਆ ਆਪਣੀ ਇਨਪੁਟ ਇਹਦੇ ਵਿੱਚ ਦਿਓ ਤਾਂ ਕਿ ਜੇ ਸੁਣਨ ਵਾਲੇ ਲੋਕ ਆ ਉਹਨਾਂ ਦੇ ਮਨਾਂ ਵਿੱਚ ਇਸ ਗੱਲ ਪ੍ਰਤੀ ਕੋਈ ਬਣੇ ਗੱਲਬਾਤ
ਹਾਂਜੀ ਬਿਲਕੁਲ ਜਾਇਜ਼ ਸਵਾਲ ਆ ਥੈਂਕ ਯੂ ਫਾਰ ਆਸਕਿੰਗ ਦਿਸ ਕੁਐਸਚਨ ਵੇਖੋ ਜੀ ਇਹ ਕਹਿੰਦੇ ਕਿ ਇਹਦੀ ਪ੍ਰੋਬੇਬਿਲਿਟੀ ਕੀ ਆ ਜਾਂ ਕਿਸ ਤਰ੍ਹਾਂ ਕਿ ਜਿਹੜਾ ਤੁਸੀਂ ਰਿਫੰਡ ਮੰਗਵਾ ਕੇ ਪੰਜਾਬ ਨੂੰ ਆਜ਼ਾਦ ਕਰ ਲਓਗੇ ਹਾਂਜੀ ਉਹ ਇਹ ਆ ਕਿ ਜਦੋਂ ਅਸੀਂ ਐਕਸਚੇਂਜ ਕੀਤਾ ਅਤੇ ਉਦੋਂ ਵੀ ਜਿਹੜੀ ਖਾਸ ਤਰ੍ਹਾਂ ਲੋਕ ਮੰਗਦੇ ਸੀ 1947 ਤੋਂ ਪਹਿਲਾਂ ਵੀ ਮੰਗਦੇ ਸੀ ਡਾਕਟਰ ਭੱਟੀ ਨੇ 1940 ਵਿੱਚ ਖਾਲਸਾ ਦੀ ਗੱਲ ਕੀਤੀ ਉਸ ਤੋਂ ਬਾਅਦ ਵੀ ਜਿਹੜੀ ਖਾਲਸਾ ਦੀ ਗੱਲ ਹੁੰਦੀ ਰਹੀ ਹੁਣ ਜਿਹੜੀ ਖਾਲਸਾ ਦੀ ਗੱਲ ਜਿਹੜੀ ਹੈ ਬਹੁਤ ਸਿਖਰ ਤੱਕ ਪਹੁੰਚ ਚੁੱਕੀ ਆ ਕਦੀ ਵੀ ਇੰਨੀ ਹਾਈਟ 'ਤੇ ਖਾਲਸਾ ਦੀ ਡਿਮਾਂਡ ਕਦੀ ਵੀ ਨਹੀਂ ਗਈ ਸੰਜੇ ਨਾਇਕ ਸਿੰਘ ਦੇ ਭਿੰਡਾਂ ਵਾਲੇ ਦੇ ਵਕਤ ਵੀ ਇੰਨੀ ਡਿਮਾਂਡ ਜਿਹੜੀ ਸੀ ਖਾਲਸਾ ਦੀ ਨਹੀਂ ਸੀ ਹੈਗੀ ਹੁਣ ਤੁਸੀਂ ਇਹ ਕਹਿੰਦੇ ਜੀ ਇਹਦੀ ਕੀ ਪ੍ਰੋਬੇਬਿਲਿਟੀ ਹੈ ਬਹੁਤ ਹਾਈ ਪ੍ਰੋਬੇਬਿਲਿਟੀ ਹੈ ਜੀ ਜਿਹੜੇ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਆਪਣੇ ਦੇਸ਼ ਆਜ਼ਾਦ ਕਰਾਏ ਨੇ ਉਹਨਾਂ ਵਿੱਚ ਈਸਟ ਮੋਰ ਸਾਊਥ ਸੁਡਾਨ ਅਤੇ ਕੋਸੋ ਨੇ ਅਤੇ ਕੋਸੋ ਜਿਹੜਾ ਸੀ ਉਹ ਜਿਹੜਾ ਸੀ ਯੂਨੀਲੈਟਰਲ ਉਹਨਾਂ ਨੇ ਡਿਕਲੇਅਰ ਕਰਤਾ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ ਅਤੇ ਯੂਰਾਂ ਨੇ ਕਹਿੰਦੀ ਹੈ ਜੀ ਬਿਲਕੁਲ ਤੁਹਾਡਾ ਹੱਕ ਬਣਦਾ ਵਾ ਤੁਸੀਂ ਆਜ਼ਾਦ ਜੇ ਜਿਹੜਾ ਈਸਟ ਮੋਰ ਦਾ ਜਿਹੜਾ ਹੈਗਾ ਸੀ ਰਿਫੰਡਮ ਆ ਉਹ ਯੂਨਾਈਟਡ ਸੁਪਰਵਿਜ਼ਨ ਥੇਰ ਹੋਇਆ ਇਰੀਟਰੀਆ ਉਹਨਾਂ ਨੇ ਵੀ ਆਪਣੀ ਆਜ਼ਾਦੀ ਲਈ ਆ ਇਸ ਤਰ੍ਹਾਂ ਹੋਰ ਕਈ ਦੇਸ਼ਾਂ ਨੇ ਆਜ਼ਾਦੀ ਲਈ ਆ ਦਿਸ ਇਜ਼ ਬੇਸਡ ਔਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਆ ਖੁਦ ਮੁਖਤਿਆਰੀ ਦਾ ਹੱਕ ਜਦੋਂ 1948 ਵਿੱਚ ਇਹ ਕਾਨੂੰਨ ਬਣਿਆ ਅਤੇ ਇਹ ਕਾਨੂੰਨ ਜਿਹੜਾ ਸੀ ਅਮਰੀਕਾ ਨੇ ਪੁਸ਼ ਕਰਕੇ ਬਣਾਇਆ ਕਿ ਜੇ ਲੋਕ ਜਿਹੜੇ ਨੇ ਆਕਿਊਪਾਈਡ ਨੇ ਜਾਂ ਕੋਲੋਨਾਈਜ਼ ਨੇ ਜੇ ਉਹ ਰਿਫੰਡਮ ਕਰਕੇ ਆਜ਼ਾਦੀ ਲੈ ਲੈਣ ਤਾਂ ਬੜਾ ਵਧੀਆ ਤਰੀਕਾ ਵਾ ਅਤੇ ਜੇ ਤੁਸੀਂ ਉਹਨਾਂ ਨੂੰ ਹੱਕ ਨਹੀਂ ਦਿੰਦੇ ਰਿਫੰਡਮ ਦਾ ਤਾਂ ਫਿਰ ਲੜਾਈ ਹੁੰਦੀ ਰਹੇਗੀ ਕਿਉਂਕਿ ਲੋਕ ਆਜ਼ਾਦ ਹੋਣਾ ਚਾਹੁੰਦੇ ਨੇ ਸੋ ਰਿਫੰਡਮ ਇਜ਼ ਅ ਲੀਗਲ ਮੈਥਡ ਇਜ਼ ਅ ਲੀਗਲ ਪ੍ਰੋਸੈਸ ਦੂਜੀ ਗੱਲ ਇਹ ਆ ਵੇਖੋ ਜੀ ਇੰਡੀਅਨ ਗੌਰਮੈਂਟ ਕਹਿੰਦੀ ਸੀ ਜੀ ਉੱਥੇ ਤਾਂ 500 ਬੰਦੇ ਜਿਹੜੇ ਨੇ ਉਹ ਖਾਲਿਸਤਾਨ ਮੰਗਦੇ ਨੇ ਅਤੇ ਸਿੱਖ ਪਰ ਜਸਰ ਵਾਲੇ ਨੇ ਇਹ ਖਾਲਿਸਤਾਨ ਦੀ ਜਿਹੜੀ ਆ ਮੁਹਿੰਮ ਚਲਾ ਰਹੇ ਨੇ ਅਸੀਂ ਉਹਨਾਂ ਨੂੰ ਉਦੋਂ ਕਿਹਾ ਸੀ ਜੇ ਤੁਸੀਂ ਕਹਿੰਦੇ ਜੇ ਤੁਹਾਨੂੰ ਕੌਨਫੀਡੈਂਸ ਹੈ ਵੀ 500 ਬੰਦੇ ਜਿਹੜੇ ਨੇ ਉਹ ਖਾਲਸਾ ਮੰਗਦੇ ਨੇ ਫਿਰ ਐਸਾ ਕਰੋ ਤੁਸੀਂ ਡੇਟ ਰੱਖੋ ਅਫੀਸ਼ਲ ਰਿਫੰਡਮ ਕਰਨ ਦੀ ਅਸੀਂ ਉੱਥੇ ਜਾਂਦੇ ਹਾਂ ਫਿਰ ਜਿਹੜਾ ਜੇ ਅਸੀਂ ਜਿੱਤ ਗਏ ਤਾਂ ਰਿਫੰਡਮ ਪਾਸ ਹੋ ਗਿਆ ਪੰਜਾਬ ਆਜ਼ਾਦ ਹੋ ਜਾਏਗਾ ਜੇ ਅਸੀਂ ਨਹੀਂ ਜਿੱਤਦੇ ਤਾਂ ਫਿਰ ਹੋਰ ਕੋਈ ਸਿੱਖਾਂ ਦੀ ਆਰਗਨਾਈਜੇਸ਼ਨ ਜਦੋਂ ਮਰਜ਼ੀ ਦੁਬਾਰਾ ਰਿਫੰਡਮ ਕਰਾ ਸਕਦੀ ਹੈ ਕਿ ਰਿਫੰਡਮ ਤਾਂ ਕਈ ਵਾਰ ਹੋ ਸਕਦਾ ਵਾ ਸੋ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਆ ਕਿ ਬਹੁਤ ਭਾਰੀ ਗਿਣਤੀ ਵਿੱਚ ਰਿਫੰਡਮ ਜਿਹੜਾ ਵਾ ਉਹ ਲੋਕ ਵੋਟਾਂ ਪਾਉਣ ਤਿਆਰ ਨੇ ਰਿਫੰਡਮ ਦੀ ਜਿਹੜੀ ਆ ਉਹ ਕਿਸ ਤਰ੍ਹਾਂ ਕਾਬਜ ਹੁੰਦੇ ਨੇ ਕਿੰਨੇ ਉਹਦੀ ਹੈ ਜੀ ਸਭ ਤੋਂ ਕਿ ਵਟਸ ਦਾ ਮਤਲਬ ਕਿ ਹਾਊ ਮਨੀ ਪੀਪਲ ਵੋਟਿੰਗ ਫਾਰ ਯੈਸ ਫਾਰ ਰਿਫੰਡਮ ਜੇ ਰਿਫੰਡਮ ਜਿਹੜਾ ਮਾਰਜਨ ਹੋਇਆ ਵਾ ਪਹਿਲੀ ਗੱਲ ਤਾਂ ਜੇ ਰਿਫੰਡਮ ਦੀਆਂ ਵੋਟਾਂ ਘੱਟ ਪਈਆਂ 50% ਦੈਨ ਯੂ ਲੂਜ਼ ਦਾ ਰਿਫੰਡਮ ਅਗਰ ਜੇ ਤੁਸੀਂ 50 ਤੋਂ ਜ਼ਿਆਦਾ ਜੇ ਯੂ ਵਨ ਦਾ ਰਿਫੰਡਮ ਪਰ ਜ਼ਿਆਦਾ ਰਿਫੰਡਮ ਜਿਹੜਾ ਅਸੀਂ ਕਿ ਸਾਨੂੰ ਆਸ ਆ ਵੀ 98% ਯੈਸ ਵੋਟ ਪਏਗੀ 98% ਇਜ਼ ਅ ਵੈਰੀ ਸਟਰੋਂਗ ਵੋਇਸ ਆਫ ਪੀਪਲ So it's very, very important to know that this referendum is for real. Then you say, what is the referendum? Look, the referendum result again. As much as 31 October last year, referendum vote, Queen Elizabeth sent it to London, which is UK, the Supreme Court, the Parliament, the Abbey, Westminster, the ਉੱਥੇ 35,000 ਸਿੱਖ ਆਏ ਤਿੰਨ ਹਫ਼ਤਿਆਂ ਦੇ ਬਾਅਦ ਮੋਦੀ ਨੇ ਫਾਰਮ ਕਾਨੂੰਨ ਜਿਹੜੇ ਸੀ ਵਾਪਸ ਕਰਤੇ ਪਰ ਸਾਡੇ ਜਿਹੜੇ ਸਿੱਖ ਭਰਾ ਸੀ ਉੱਥੇ ਕਿਸਾਨ ਸੀ ਜਿਹੜੇ ਉੱਥੇ 17-18 ਮਹੀਨੇ ਤੋਂ ਬੈਠੇ ਹੋਏ ਸਨ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਸੁਣਨੀ ਜੀ ਰਿਫੰਡਮ ਉਹ ਜਿਹੜਾ ਫਾਰਮ ਕਾਨੂੰਨ ਵਾਪਸ ਨਹੀਂ ਹੋ ਸਕਦਾ ਇਹ ਰਿਫੰਡਮ ਦੀ ਤਾਕਤ ਹੈ
ਬਿਲਕੁਲ ਡਾਕਟਰ ਸਾਹਿਬ ਤੁਸੀਂ ਜਿੱਦਾਂ ਗੱਲ ਕੀਤੀ ਆ ਆਪਣੇ ਕੋਸੋਵੋ ਦੇ ਰਿਫਰੈਂਡਮ ਦੀ ਅਤੇ ਸਾਊਦਰਨ ਸੁਡਾਨ ਦੇ ਰਿਟੀਰੀਆ ਦੇ ਰੈਫਰੈਂਡਮ ਦੀ ਇਹ ਜਿਹੜੀ ਤੁਹਾਡੀ ਕੈਂਪੇਨ ਆ ਹੁਣ ਇਹ ਵਰਲਡ ਵਾਈਡ ਹੋ ਗਈ ਆ ਇਕੱਲੀ ਬ੍ਰੈਂਪਟਨ 'ਚ ਕਨਫਾਈਨਡ ਨਹੀਂ ਆ ਜਿੰਨਾ ਸਿੱਖ ਡਾਇਸਪੁਰਾ ਪੰਜਾਬ ਤੋਂ ਬਾਹਰ ਹੈ ਉਹਦੀ ਕੈਂਪੇਨ ਇਹ ਤਕਰੀਬਨ ਬਣ ਚੁੱਕੀ ਆ ਕਿਉਂਕਿ ਤੁਸੀਂ ਸਾਡੇ ਕੋਲੋਂ ਇੰਗਲੈਂਡ ਤੋਂ ਆਏ ਹੋ ਆਪਣੇ ਇਟਲੀ ਤੋਂ ਆਏ ਹੋ ਸਵਿਟਜ਼ਰਲੈਂਡ ਤੋਂ ਇਹ ਮੁਹਿੰਮ ਤੁਸੀਂ ਚਲਾ ਕੇ ਆਏ ਹੋ ਹੁਣ ਜਦੋਂ ਇਹ ਸਾਡੇ ਜਤਿੰਦਰ ਜੀ ਤੁਸੀਂ ਵੀ ਗੱਲ ਸੁਣ ਰਹੇ ਹੋ ਤੁਹਾਡੇ ਦੋਨਾਂ 'ਚੋਂ ਜਿਹੜਾ ਮਰਜ਼ੀ ਕੁਸ਼ਚਨ ਆਨਸਰ ਕਰਦਾ ਹੈ ਸੋ ਵਾਰੀ ਵਾਰੀ ਵੀ ਕਰ ਸਕਦੇ ਹਾਂ ਜਿਹੜਾ ਕਮਿਊਨਿਟੀ ਦੇ ਵਿੱਚ ਪੀਸਫੁੱਲ ਕੋਈ ਵੀ ਰੈਜ਼ਿਸਟੈਂਸ ਆ ਉਹਦੇ ਪ੍ਰਤੀ ਨਕਾਰਾਤਮਕ ਮੈਂ ਕਹਿੰਦਾ ਜਿਹੜਾ ਇੰਗਲਿਸ਼ 'ਚ ਮੈਂ ਕਹਿ ਦਿੰਦਾ ਕਿ ਨੈਗੇਟਿਵ ਉਹ ਇਸ ਤਰੀਕੇ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਉਹਨਾਂ ਤੋਂ ਇਹ ਆਇਆ ਕਿਉਂ ਕਿਉਂਕਿ ਮੋਸਟਲੀ ਸਾਡੇ ਪੀਸਫੁੱਲ ਐਜੂਟੇਸ਼ਨਸ ਬਹੁਤ ਰਹੀਆਂ ਅਤੇ ਅਸੀਂ ਜੰਗ ਸਿਰਫ ਹਥਿਆਰਾਂ ਨੂੰ ਹੀ ਕਿਉਂ ਸਮਝਦੇ ਹਾਂ ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਜਦੋਂ ਲੋਕ ਰਾਏ ਹੁੰਦੀ ਉਹ ਵੀ ਇੱਕ ਪਾਰਟ ਆਫ ਦਾ ਵਾਰ ਹੀ ਹੁੰਦਾ ਆ ਵਾਰ ਇਨ ਅ ਬਿਗਰ ਸੈਂਸ ਇਜ਼ ਨੋਟ ਮੀਅਰਲੀ ਫਾਇਰਿੰਗ ਬੁਲੇਟਸ ਰਾਈਟ ਸੋ ਤੁਸੀਂ ਸਾਡੀ ਕਮਿਊਨਿਟੀ ਨੂੰ ਕਿਉਂਕਿ ਜਿਹੜੇ ਲੋਕ ਸੁਣਦੇ ਨੇ ਉਹਨਾਂ ਨੂੰ ਉਹਨਾਂ ਦਾ ਅਸੀਂ ਮੋਟੀਵੇਸ਼ਨ ਉਹਨਾਂ ਦਾ ਮਾਇੰਡ ਬਿਲਡ ਕਰਨਾ ਇੱਕ ਓਪੀਨੀਅਨ ਉਹਨਾਂ ਨੂੰ ਦੇਣੀ ਆ ਇਹ ਅਸੀਂ ਤਾਂ ਰੇਡੀਓ 'ਤੇ ਇਹੀ ਦਿੰਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ
ਦੇਖੋ ਮੈਂ ਦੋ ਤਰੀਕੇ ਨਾਲ ਕਹਿਣਾ ਚਾਹੁੰਦਾ ਪਹਿਲੀ ਗੱਲ ਆਪਣੀ ਕਮਿਊਨਿਟੀ ਵੈਰੀ ਯੰਗ ਆ ਅਤੇ ਯੰਗ ਕਮਿਊਨਿਟੀ ਨਾਲ ਆਪਣੀ ਹਿਸਟਰੀ ਬਹੁਤ ਰੀਸੈਂਟਲੀ ਹੋਈ ਆ ਅਤੇ ਜਿੱਥੇ ਤੱਕ ਆਪਣੀ ਹਿਸਟਰੀ ਸਾਨੂੰ ਦੱਸੀ ਜਾਂਦੀ ਆ ਉਹਦੇ ਵਿੱਚ ਦਿਖਾਇਆ ਜਾਂਦਾ ਵੀ ਸਿੱਖ ਹਥਿਆਰਬੰਦ ਵੈਰੀ ਦਾ ਦੁਸ਼ਮਣ ਨੂੰ ਬਾਹਰ ਕੱਢਦੇ ਨੇ ਅਤੇ ਹਥਿਆਰਬੰਦ ਸਭ ਕੁਝ ਕਰਦੇ ਨੇ ਪਰ ਇਹ ਹਿਸਟਰੀ ਮੇ ਬੀ 50% ਦੱਸ ਰਹੀ ਆ ਕਿਉਂਕਿ ਈਵਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੀ ਵੀ ਉਦੋਂ ਮੁਗਲਾਂ ਨਾਲ ਉਹਨਾਂ ਦੇ ਡਾਇਲਾਗ ਹੋਏ ਨੇ ਸਾਰੇ ਪਾਸੇ ਡਾਇਲਾਗ ਹੋਏ ਨੇ ਅਤੇ ਪੋਲੀਟੀਕਲ ਐਂਗਲ ਨਾਲ ਬਹੁਤ ਕੁਝ ਹੋ ਰਿਹਾ ਸੀ ਪਰ ਜਿਹੜੀ ਹਿਸਟਰੀ ਸਿਖਾਈ ਜਾਂਦੀ ਆ ਉਹ ਹੁੰਦੀ ਆਪਾਂ ਨੂੰ ਵੀ ਹਥਿਆਰਬੰਦ ਹੋਣਾ ਚਾਹੀਦਾ ਰਾਈਟ ਸੋ ਇਹ ਇਮੇਜ ਆਪਣੇ 'ਚ ਆਇਆ ਹੋਇਆ ਦੂਸਰੀ ਗੱਲ ਇੰਡੀਆ ਵੀ ਇਹੀ ਚੀਜ਼ ਪੁਸ਼ ਕਰਦਾ ਇੰਡੀਆ ਵੀ ਚਾਹੁੰਦਾ ਵਾ ਜਦੋਂ ਆਪਾਂ ਦੇਖਿਆ ਜਾਵੇ ਜਦੋਂ ਇੰਡੀਆ ਫੇਸਬੁੱਕ ਬੈਨ ਲਾਉਂਦਾ ਵਾ ਪੇਜਾਂ 'ਤੇ ਜਦੋਂ ਇੰਡੀਆ ਬੈਨ ਕਰਦਾ ਵਾ ਯੂਟਿਊਬ ਚੈਨਲ ਜਾਂ ਟਵਿੱਟਰ ਉਹ ਜਥੇਬੰਦੀ ਦੇ ਬੈਨ ਕਰਦਾ ਜਿਹੜੀ ਜਥੇਬੰਦੀ ਕਹਿ ਰਹੀ ਹੈ ਵੀ ਅਸੀਂ ਪੀਸਫੁੱਲ ਡੈਮੋਕ੍ਰੈਟਿਕ ਤਰੀਕੇ ਨਾਲ ਰੈਫਰੈਂਡਮ ਪਰ ਜਿਹੜੇ ਜਥੇਬੰਦੀ ਅਤੇ ਮੈਂ ਉਹਨੂੰ ਕਹਿ ਰਿਹਾ ਗਲਤ ਨੇ ਪਰ ਜਿਹੜੇ ਕਹਿ ਰਹੇ ਨੇ ਵੀ ਅਸੀਂ ਹਥਿਆਰਬੰਦ 47 ਦੇ ਨਾਲ ਬੰਦੂਕ ਦੇ ਨੋਕ ਨਾਲ ਲੈਣਾ ਉਹਨਾਂ ਨੂੰ ਉਹ ਇਨਡਾਇਰੈਕਟਲੀ ਕਹਿੰਦਾ ਨਹੀਂ ਨਹੀਂ ਚਾਹੀਦਾ ਪਰ ਪਬਲਿਕਲੀ ਇਸ ਲੈਵਲ 'ਤੇ ਨਹੀਂ ਜਾਂਦੇ ਹੁਣ ਗੁਰਪਤਵੰਤ ਸਿੰਘ ਪੰਨੂ ਦੀ ਜ਼ਮੀਨਾਂ ਉਹਨਾਂ ਨੇ ਦੱਬੀਆਂ ਪੰਜਾਬ 'ਚ ਹੋਰ ਸਿੱਖਾਂ ਦੀਆਂ ਜਿਹੜੇ ਕਹਿੰਦੇ ਪੀਸਫੁੱਲੀ ਰਹਿ ਕੇ ਅਸੀਂ ਲੈਣਾ ਵਾ ਘਰ ਆਪਦਾ ਉਹਨਾਂ ਦੀਆਂ ਜ਼ਮੀਨਾਂ ਦੱਬੀਆਂ ਜਾਂਦੀਆਂ ਪਰ ਜਿੰਨੇ ਸਟੇਸ਼ਨ ਚਲਾਉਂਦੇ ਨੇ ਜਿੱਥੇ ਕਹਿੰਦੇ ਨੇ ਹਥਿਆਰਬੰਦ ਦੇਖਿਓ ਕੀ ਬਣਦਾ ਅਸੀਂ ਬੰਦੂਕ ਦਾ ਉਹਨਾਂ ਨੂੰ ਕੰਪਲੇਂਟ ਜ਼ਰੂਰ ਕਰਦੇ ਨੇ ਪਰ ਉਸ ਲੈਵਲ 'ਤੇ ਨਹੀਂ ਪੁੱਛੇ ਜਾਂਦੇ ਕਿਉਂਕਿ ਇੰਡੀਆ ਨੂੰ ਪਤਾ ਵਾ ਵੀ ਐਕਚੁਅਲ ਲੜਾਈ ਹੁੰਦੀ ਆ ਐਟ ਅ ਲੀਗਲ ਲੈਵਲ ਐਟ ਅ ਡੈਮੋਕ੍ਰੈਟਿਕ ਲੈਵਲ ਹੁਣ ਜਦੋਂ ਇੰਡੀਆ ਆਜ਼ਾਦ ਹੁੰਦਾ ਨਹਿਰੂ ਹੁੰਦਾ ਵਕੀਲ ਗਾਂਧੀ ਹੁੰਦਾ ਵਕੀਲ ਜਿਨ੍ਹਾਂ ਹੁੰਦਾ ਵਾ ਵਕੀਲ ਅਤੇ ਆਪਣਾ ਮਾਸਟਰ ਤਾਰਾ ਸਿੰਘ ਹੁੰਦਾ ਵਾ ਇੱਕ ਸਕੂਲ ਟੀਚਰ ਹੁਣ ਕੌਣ ਆਜ਼ਾਦੀ ਲਾ ਗਏ ਅਤੇ ਕੌਣ ਪਿੱਛੇ ਰਹਿ ਗਏ ਸਾਰਿਆਂ ਨੂੰ ਪਤਾ ਵਾ ਅਤੇ ਪਹਿਲੀ ਵਾਰੀ ਆ ਇਸ ਸੰਘਰਸ਼ ਦੇ ਵਿੱਚ ਆਪਾਂ ਇਕੱਲਾ ਪੀਸਫੁੱਲ ਟੈਕਟਿਕ ਯੂਜ਼ ਕੀਤਾ ਅਤੇ ਉਹ ਇਕੱਲੇ ਪੀਸਫੁੱਲ ਟੈਕਟਿਕ ਨਾਲ ਇੰਡੀਆ ਹਿੱਲਿਆ ਪਿਆ ਵਾ ਸੋ ਹੁਣ ਜਿਹੜੀ ਕੁਐਸਚਨ ਤੁਸੀਂ ਡਾਕਟਰ ਸਾਹਿਬ ਨੂੰ ਪੁੱਛ ਰਹੇ ਸੀ ਵੀ ਉਹ ਮੁੰਡੇ ਨੂੰ ਕੀ ਕਹੀਏ ਵੀ ਕੀ ਵੈਲਿਊ ਆ ਦੇਖੋ ਅਗੇਨ ਗੋਰਿਆਂ ਦੀ ਕਹਾਵਤ ਆ ਯੂ ਨੋ ਯੂਰ ਓਵਰ ਦਾ ਟਾਰਗੇਟ ਵੈਨ ਯੂ ਟੇਕ ਦਾ ਮੋਸਟ ਫਲੈਕ ਉਹਦਾ ਮੀਨਿੰਗ ਇਹ ਹੁੰਦਾ ਵਾ ਵੀ ਜਦੋਂ ਵਰਲਡ ਵਾਰ ਟੂ ਦੇ ਵਿੱਚ ਬਾਹਲੇ ਰੇਡਾਰ ਦੇ ਇੰਟੈਲੀਜੈਂਸ ਇੱਦਾਂ ਸੈਟਲਾਈਟ ਹੁੰਦੇ ਨਹੀਂ ਸੀ ਸੋ ਜਦੋਂ ਆਪਣੇ ਐਲਾਈਸ ਜਹਾਜ਼ ਭੇਜਦੇ ਸੀਗੇ ਬੰਬ ਸੁੱਟਣ ਨੂੰ ਜਰਮਨੀ ਦੇ ਉੱਪਰ ਉਹ ਪੁੱਛਦੇ ਸੀ ਸਾਨੂੰ ਕਿਵੇਂ ਪਤਾ ਹੋਊਗਾ ਵੀ ਅਸੀਂ ਉਹਨਾਂ ਦੇ ਫੈਕਟਰੀਆਂ ਦੇ ਉੱਪਰ ਹਾਂ ਜਾਂ ਉਹਨਾਂ ਦੇ ਮਿਲਟਰੀ ਬੇਸ ਦੇ ਉੱਪਰ ਸਾਨੂੰ ਪਤਾ ਕਿਵੇਂ ਲੱਗੂ ਉਹ ਕਹਿੰਦਾ ਜਦੋਂ ਉਹ ਤੁਹਾਡੇ ਸਭ ਤੋਂ ਜ਼ਿਆਦਾ ਗੋਲੀਆਂ ਮਾਰਨ ਲੱਗਣਗੇ ਨਾ ਉਦੋਂ ਤੁਸੀਂ ਉਹ ਇੰਨਾ ਸੈਂਸਿਟਿਵ ਟਾਰਗੇਟ ਉੱਪਰ ਹੋਵੋਗੇ ਤੁਸੀਂ ਉੱਥੇ ਬੰਬ ਆਪਦੇ ਸੁੱਟ ਦਿਓ ਹੋਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਜਦੋਂ ਉਹ ਤੁਹਾਡੇ ਉੱਪਰ ਗੋਲੀਆਂ ਚਲਾਉਣਗੇ ਉਹਦਾ ਮੀਨਿੰਗ ਹੈ ਤੁਸੀਂ ਸਹੀ ਟਾਰਗੇਟ ਉੱਪਰ ਆਓ। ਅੱਜ ਇਹ ਹੋ ਰਿਹਾ, ਅੱਜ ਇੰਡੀਆ ਮੈਂ ਅੱਜ ਹੀ ਆਰਟਿਕਲ ਪੜ੍ਹੀ ਆ, ਉਹ ਰੋ ਰਹੇ ਨੇ, ਕਹਿ ਰਹੇ ਨੇ ਸਾਡਾ ਰਿਸ਼ਤਾ ਕੈਨੇਡਾ ਨਾਲ ਟੁੱਟ ਜੂ ਜੇ ਇਹ ਕਰਨ ਦਿੱਤਾ ਤੁਸੀਂ, ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਜ਼ਮੀਨਾਂ ਡੱਬੀਆਂ ਸਭ ਕੁਝ, ਅੱਤਵਾਦੀ ਲਫ਼ਜ਼ ਰੋਜ਼ ਰੋਜ਼ ਅਸੀਂ ਇਹ ਇੰਟਰਪੋਲ ਨੂੰ ਦੱਸਾਂਗੇ। ਜਦੋਂ ਤੁਸੀਂ ਟਾਰਗੇਟ ਦੇ ਨਿਸ਼ਾਨੇ ਦੇ ਉੱਪਰ ਹੁੰਦੇ ਹੋ ਨਾ, ਉਦੋਂ ਇਹੋ ਜਿਹੀਆਂ ਗਾਲਾਂ ਹੁੰਦੀਆਂ, ਇਹ ਜੇ ਚੀਕਾਂ ਮਾਰਦੇ ਨੇ। ਸੋ ਉਹ ਭਾਅ ਜੀ ਨੂੰ ਮੈਂ ਕਹਿਣਾ ਚਾਹੁੰਦਾ ਵਾਂ, ਅਗੇਨ ਉਹ ਲੀਗਲ ਲੋਇਰ ਨਹੀਂ ਹੋਣਗੇ, ਉਹਨਾਂ ਨੂੰ ਲੀਗਲ ਬੈਕਗ੍ਰਾਊਂਡ ਨਹੀਂ ਪਤਾ ਹੋਣਾ, ਪਰ ਜਿਹੜਾ ਹੋ ਰਿਹਾ ਵਾ ਇਹ ਹੈ ਸਾਈਨ ਆਫ ਸਕਸੈਸ।
ਹਾਂਜੀ, ਮੈਂ ਇਹਦੇ ਨੂੰ ਐਡ ਕਰਨਾ ਚਾਹੁੰਦਾ ਵਾਂ ਕਿ ਲੋਕ ਜਿਹੜੇ ਸੀ ਉਹਨਾਂ ਨੇ ਸੋਚਿਆ ਵੀ ਜਿਹੜਾ ਹਥਿਆਰਬੰਦ ਸੰਘਰਸ਼ ਸੀ ਉਹ ਕਾਮਯਾਬ ਨਹੀਂ ਹੋਇਆ, ਅਤੇ ਸਾਡਾ 150,000 ਲਗਭਗ ਜਿਹੜੇ ਨੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਪਰ ਹੁਣ ਵੇਖੋ ਜੀ, ਜੰਗ ਇਹ ਆ, ਅਸੀਂ ਆਪਣੀ ਕੌਮ ਨੂੰ ਇਹ ਸਮਝਾ ਰਹੇ ਹਾਂ ਵੀ ਸਿੱਖਾਂ 'ਤੇ ਕਿਸ ਤਰ੍ਹਾਂ ਹਮਲੇ ਕੀਤੇ ਜਾ ਰਹੇ ਨੇ ਅਤੇ ਅਸੀਂ ਕਿਸ ਤਰ੍ਹਾਂ ਜਵਾਬ ਦੇ ਰਹੇ ਹਾਂ। ਵੇਖੋ ਜੀ, ਸਾਡੀ ਜਿਹੜੀ ਆ ਜਨੋਸਾਈਡ ਕੀਤੀ ਗਈ, ਸਾਡੀ ਇੰਡਸਟਰੀ ਕੁਛ ਕੀਤੀ ਗਈ, ਹੁਣ ਸਾਡੀ ਇਕੋਨੋਸਾਈਡ ਕੀਤੀ ਜਾ ਰਹੀ ਹੈ, ਹੁਣ ਆਰਥਿਕ ਤੌਰ 'ਤੇ ਸਾਨੂੰ ਮਾਰਿਆ ਜਾ ਰਿਹਾ ਵਾ। ਫਿਰ ਵੇਖੋ ਸਾਨੂੰ ਉੱਥੇ ਬੇਰੁਜ਼ਗਾਰੀ ਆ ਸਾਡੇ ਪੰਜਾਬੀਆਂ ਵਾਸਤੇ, ਫਿਰ ਉੱਥੇ ਅਨਪੜ੍ਹਤਾ ਜਿਹੜੀ ਆ, ਫਿਰ ਹੁਣ ਜਿਹੜੀ ਆ ਗੌਰਮੈਂਟ ਇਹ ਕਰ ਰਹੀ ਆ ਵੀ ਪੰਜਾਬ ਦੇ ਲੋਕਾਂ ਨੂੰ ਇੰਨਾ ਡਿਪੈਂਡੈਂਟ ਕਰ ਦਿਓ ਕਿ ਉਹਨਾਂ ਨੂੰ ਆਟੇ ਦੀ ਵੀ ਲੋੜ ਜਿਹੜੀ ਆ ਤੁਹਾਡੇ ਕੋਲ ਆਟਾ ਮੰਗ ਕੇ ਲੈਣ, ਅਤੇ ਤੁਹਾਡੇ ਕੋਲ ਕਣਕ ਮੰਗ ਕੇ ਲੈਣ ਜਾਂ ਮਕਈ ਮੰਗ ਕੇ ਲੈਣ। ਅਸੀਂ ਕਹਿੰਦੇ ਹਾਂ ਇਹ ਜਿਹੜਾ ਵਾ ਦਿਸ ਇਜ਼ ਦਾ ਮੈਥਡ ਆਫ ਅਟੈਕ, ਇਹਨੂੰ ਅਟੈਕ ਨੂੰ ਹੈ ਜੀ ਡਾਇਰੈਕਟ ਅਟੈਕ ਜਿਹੜਾ ਕਿ ਸਾਡੀ ਜਨੋਸਾਈਡ ਕੀਤਾ ਗਈ, ਅਤੇ ਜਿਹੜਾ ਇਨਡਾਇਰੈਕਟ ਅਟੈਕ ਆ ਉਹ ਸਾਡੀ ਇਕੋਨੋਸਾਈਡ, ਸਾਡੀ ਰਾਜ ਤੱਕ ਰਾਜ ਜਿਹੜੀ ਸਾਡੀ ਕਿ ਇਕੋਨਮੀ ਆ ਵੇਖੋ ਉਹਨੂੰ ਵੀਕ ਕੀਤਾ ਜਾ ਰਿਹਾ ਵਾ, ਫਿਰ ਸਾਡੇ ਧਰਮ ਸਥਾਨਾਂ 'ਤੇ ਹਮਲੇ ਕੀਤੇ ਰਹੇ ਨੇ। ਅਸੀਂ ਪਰ ਅਸੀਂ ਇਸ ਕਿਹੜੇ ਹਥਿਆਰ ਨਾਲ ਲੜ ਰਹੇ ਹਾਂ? ਤੁਸੀਂ ਇਹ ਪੁੱਛ ਸਕਦੇ ਜੀ ਉਹ ਤਾਂ ਇੰਨੇ ਹਥਿਆਰ ਵਰਤੇ ਰਹੇ ਹਾਂ, ਅਸੀਂ ਜੀ ਇਹ ਹਥਿਆਰ ਵਰਤ ਰਹੇ ਹਾਂ ਪੈਨ, ਪੈਨ ਦਾ ਹਥਿਆਰ ਜਿਹੜਾ ਵਾ ਇਹ ਸਭ ਤੋਂ ਜ਼ਿਆਦਾ ਤਾਕਤਵਰ ਆ ਇਸ ਵਕਤ। ਸਾਰੀਆਂ ਦੁਨੀਆ ਜਿਹੜੀ ਆ, ਸਾਰੀ ਦੁਨੀਆ ਦੇ ਜਿਹੜੇ ਵੀ ਹੈਗੀਆਂ ਨੇ ਪ੍ਰੋਬਲਮਸ ਨੇ ਜਾਂ ਕੌਨਫਲਿਕਟਸ ਨੇ ਪੈਨ ਦੇ ਨਾਲ ਸੋਲਵ ਕੀਤੇ ਜਾਂਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਵੇਖਿਆ, ਮੈਂ ਅੱਗੇ ਕਿਹਾ ਵਾ ਵੀ ਸਾਡੇ ਰਿਫੰਡਮ ਦੀ ਕਾਮਯਾਬੀ ਅੱਗੇ ਹੀ ਹੋ ਰਹੀ ਆ। ਲੋਕਾਂ ਨੂੰ ਅਸੀਂ ਕਹਿੰਦੇ ਹਾਂ ਵੀ ਜੇ ਕੋਈ ਵੀ ਚੀਜ਼ ਜਿਹੜੀ ਆ ਉਹ ਨਥਿੰਗ ਇਜ਼ ਰਿਟਨ ਇਨ ਸਟੋਨ, ਵੀ ਅਸੀਂ ਇਹ ਕਹਿੰਦੇ ਹਾਂ ਵੀ ਜਿਸ ਤਰ੍ਹਾਂ ਕਿ ਵੇਖੋ ਬੰਦਾ ਸਿੰਘ ਬਹਾਦਰ ਜਿਹੜੇ ਸੀ ਪੰਜਾਬ ਆਏ ਹੈ ਨਾ, ਅਤੇ ਗੁਰੂ ਗੋਬਿੰਦ ਸਿੰਘ ਨੇ 5 ਸਿੰਘ ਦਿੱਤੇ, ਨਾਲ ਕੁਛ ਹੋਰ ਸਿੰਘ ਵੀ ਆਏ ਸੀ, ਅਤੇ ਉਹਨਾਂ ਨੇ ਖਾਲਸਾ ਰਾਜ ਖੜਾ ਕਰ ਦਿੱਤਾ। ਵੀ ਕੀ ਤੁਸੀਂ ਉਦੋਂ ਜੇ ਲੋਕ ਸਮਝਦੇ ਹੋਣਗੇ ਯਾਰ ਇਹ 5 ਬੰਦੇ ਨੇ ਇਹ ਦੇਸ਼ ਬਣਾ ਲੈਣਗੇ? ਇਹੋ ਜਿਹੇ ਕੁਸ਼ਚਨ ਜਿਹੜੇ ਨੇ ਨੋਰਮਲ ਕੁਸ਼ਚਨ ਬੰਦੇ ਦੇ ਮਨ 'ਚ ਆਉਂਦੇ ਨੇ। ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇਕੱਠਾ ਕਰਕੇ ਇੱਕ ਬਹੁਤ ਵੱਡਾ ਪੰਜਾਬ ਦੇਸ਼ ਬਣਾਇਆ, ਤੁਸੀਂ ਕਹਿੰਦੇ ਜੀ ਉਹ ਕਿਸ ਤਰ੍ਹਾਂ ਬਣਾ ਲਾਂਗੇ? ਅੱਛਾ ਮੈਂ ਤੁਹਾਨੂੰ ਹੋਰ ਦੱਸਦਾ, ਹੁਣ ਜਿਹੜੇ ਮੁਗਲ ਸੀ ਉਹ ਸਿੱਖਾਂ ਦਾ ਬੜਾ ਅਤਿਆਚਾਰ ਕਰਦੇ ਸੀ, ਅਤੇ ਸਿੱਖਾਂ ਨੇ ਮੁਗਲਾਂ ਨੂੰ ਭਜਾ ਤਾ ਉੱਥੋਂ, ਤੁਸੀਂ ਕਹਿੰਦੇ ਸਿੱਖ ਕਿਸ ਤਰ੍ਹਾਂ ਜਿੱਤ ਸਕਦੇ ਨੇ ਜਿਨ੍ਹਾਂ ਦੀ ਉੱਥੇ ਮਿਲੀਅਨ ਮਿਲੀਅਨ ਫੌਜ ਆ, ਉਹ ਐਡੇ ਜਿਹੜੇ ਨੇ ਬੜੇ ਬੜੇ ਜਵਾਨ ਨੇ, ਅਤੇ ਉਹ ਕਹਿੰਦੇ ਸੀ ਇਹ ਸਿੱਖ ਜਿਹੜੇ ਨੇ ਇਹ ਤਾਂ ਮੈਂ ਬਾਣੀਆਂ ਪੜ੍ਹਨ ਵਾਲੇ, ਇਹਨਾਂ ਨੂੰ ਤੁਸੀਂ ਹਰਾ ਦੇਣਾ। ਅਤੇ ਅਗਲੇ ਪਹਿਲੀ ਜਿਹੜੀ ਲੜਾਈ ਹੋਈ ਗੁਰੂ ਹਰਗੋਬਿੰਦ ਸਾਹਿਬ ਦੀ ਅੰਮ੍ਰਿਤਸਰ ਦੇ ਵਿੱਚ, ਇੱਕ ਪਾਸੇ ਗੁਰੂ ਸਾਹਿਬ ਦੀ ਜਿਹੜੀ ਆ 5,000 ਫੌਜ ਆ, ਦੂਜੇ ਪਾਸੇ 20,000 ਫੌਜ ਆ, ਅਤੇ ਇਹ ਜਿੱਤ ਗਏ। ਇਸ ਕਰਕੇ ਦੋਜ਼ ਹੂ ਡੇਅਰ ਵਿਨ, ਪਰ ਸਾਡੇ ਕੋਲ ਲੀਗਲ ਪ੍ਰੈਸੀਡੈਂਸ ਹੈ, ਅਸੀਂ ਇਹ ਨਹੀਂ ਕਹਿੰਦੇ ਹਵਾ 'ਚ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਕਰਕੇ ਜਿੱਤ ਹੋਏਗੀ। ਦੇਰ ਇਜ਼ ਅ ਲੀਗਲ ਪ੍ਰੈਸੀਡੈਂਸ, ਉਹਦਾ ਮਤਲਬ ਇਹ ਆ ਵੀ ਲੋਕਾਂ ਨੇ ਰਿਫੰਡਮ ਕਰਕੇ ਆਪਣੇ ਦੇਸ਼ ਆਜ਼ਾਦ ਕਰਾਏ ਨੇ, ਅਤੇ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇੰਡੀਆ ਨੇ ਵੀ ਤਾਂ ਰਿਫੰਡਮ ਕਰਾ ਕੇ ਹੋਰ ਲਾ ਕੇ ਆਪਣੇ ਨਾਲ ਜੋੜੇ ਹੋਏ ਨੇ। ਦੇਖੋ ਮੈਂ ਇਹ ਬੜੀ ਗੱਲ ਜਿਹੜੀ ਆ ਧਿਆਨ ਨਾਲ ਸੁਣਨ ਦੀ ਲੋੜ ਆ, ਇੰਡੀਆ ਨੇ ਜੂਨਾਗੜ੍ਹ ਦਾ ਰਿਫੰਡਮ ਕਰਵਾਇਆ 1948 'ਚ, ਅਤੇ ਜੂਨਾਗੜ੍ਹ ਨੂੰ ਆਪਣੇ ਆਪਣੇ ਨਾਲ ਰਲਾ ਲਿਆ। ਸਿੱਕਮ ਦਾ 1975 'ਚ ਹੋਇਆ, ਅਤੇ ਸਿੱਕਮ ਨੂੰ ਇੰਡੀਆ ਨੇ ਹਿੰਦੁਸਤਾਨ ਨਾਲ ਜੋੜਤਾ। ਹੋਰ ਵੀ ਤਰ੍ਹਾਂ ਪੌਂਡੀਚਰ ਦਾ ਰਿਫੰਡਮ, ਗੋਆ ਦਾ ਰਿਫੰਡਮ ਬੜਾ ਡਿਫਰੈਂਟ ਹੈ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਇਹਦੇ 5-7 ਮਿੰਟ ਲੱਗਦੇ ਨੇ। ਪਰ ਫਿਰ ਅਸੀਂ ਕਹਿੰਦੇ ਹਾਂ ਵੀ ਇੰਡੀਆ UK ਨੂੰ ਕਹਿੰਦਾ ਵਾ ਨਹੀਂ ਜੀ ਤੁਹਾਨੂੰ ਸਿੱਖਾਂ ਨੂੰ ਰਿਫੰਡਮ ਨਾ ਕਰਨ ਦਿਓ, ਉਹਦਾ ਕੀ ਬੇਸਿਸ ਆ? ਕੋਈ ਬੇਸਿਸ ਨਹੀਂ, ਦੇਰ ਇਜ਼ ਨੋ ਲਿਜੀਟਮੇਟ ਰੀਜ਼ਨ ਵੀ ਇੰਡੀਆ UK ਨੂੰ ਕਵੇ ਜਾਂ ਕੈਨੇਡਾ ਨੂੰ ਕਵੇ ਜਾਂ ਤੁਸੀਂ ਰਿਫੰਡ ਬਣਾਉਣ ਦਿਓ। ਜੇ ਕੈਨੇਡਾ ਨੇ ਕੋਈ 2 ਰਾਂ ਰਿਫੰਡਮ ਕਰਵਾਇਆ ਵਾ, ਅਤੇ ਫਿਰ ਕੈਨੇਡਾ ਜਿਹੜਾ ਵਾ ਉਹ ਸਾਨੂੰ ਕਿਸ ਤਰ੍ਹਾਂ ਰੋਕ ਸਕਦਾ ਵਾ ਤੁਸੀਂ ਰਿਫੰਡ ਨਾ ਕਰੋ? ਜੇ UK ਨੇ ਸਕੋਟਿਸ਼ ਰਿਫੰਡਮ ਕਰਵਾਇਆ ਵਾ 2014 ਵਿੱਚ, ਅਤੇ ਸਕੋਟਿਸ਼ ਲੋਕ ਜਿਹੜੇ ਆ ਉਹ ਰਿਫੰਡ, ਉਹ ਕਹਿੰਦੇ ਜੀ ਅਸੀਂ UK ਨਾਲ ਨਹੀਂ ਰਹਿਣਾ। ਉਹ ਰਿਫੰਡਮ ਇਸ ਕਰਕੇ ਕਾਮਯਾਬ ਨਹੀਂ ਸੀ ਹੋਇਆ ਕਿ ਜਿਹੜੇ ਉਦੋਂ ਜੇ ਯੂਰਪੀਅਨ ਯੂਨੀਅਨ ਦੇ ਨਾਲ ਸੀ UK, ਅਤੇ ਸਕੋਟਿਸ਼ ਲੋਕ ਕਹਿੰਦੇ ਹਾਂਜੀ ਯੂਰਪੀਅਨ ਯੂਨੀਅਨ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ ਪਰ ਅਸੀਂ UK ਦੇ ਸਰ ਨਹੀਂ ਰਹਿਣਾ ਚਾਹੁੰਦੇ। ਮੈਂ ਇਹ ਕਹਿਣ ਦਾ ਮਤਲਬ ਆ ਵੀ ਜਦੋਂ ਇੰਡੀਆ ਆਪਣੇ ਰਿਫੰਡ ਬਣਾਉਂਦਾ ਵਾ ਤੇ ਸਾਡੇ ਬਾਹਰ ਰਿਫੰਡ ਹੁੰਦੇ ਨੇ ਤੇ ਇਹਨਾਂ ਨੂੰ ਇਹ ਰੋਕਦੇ ਨੇ ਪਰ ਕਹਿੰਦੇ ਨਹੀਂ ਜੀ ਅਸੀਂ ਨਹੀਂ ਰੋਕ ਸਕਦੇ। ਇਹ ਸਾਡਾ ਦੇਸ਼ ਦਾ ਕਾਨੂੰਨ ਆ, ਇੱਥੇ ਫਰੀ ਸਪੀਚ ਆ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇੰਡੀਆ ਇਜ਼ ਰੋਂਗ, ਟੋਟਲੀ ਰੋਂਗ ਇਨ ਸਟੋਪਿੰਗ ਅਵਰ ਰਿਫੰਡਮ ਐਂਡ ਇਟ ਕੈਨੋਟ ਸਟੋਪ ਇਟ।
ਤੁਸੀਂ ਇਸ ਸਮੇਂ 770 ਤੋਂ ਪੋਲੀਟਿਕਸ ਪੰਜਾਬ ਸੁਣ ਰਹੇ ਹੋ ਅਤੇ ਡਿਸਕਸ਼ਨ ਚੱਲ ਰਹੀ ਆ ਰੈਫਰੈਂਡਮ ਬਾਰੇ ਵੀ। ਡਾਕਟਰ ਸਾਹਿਬ, ਜਦੋਂ ਆਪਾਂ ਇਸ ਰੈਫਰੈਂਡਮ ਦੀ ਗੱਲ ਕਰਦੇ ਹਾਂ ਜਾਂ ਅੱਜ ਦੀ ਗੱਲ ਕਰਦੇ ਹਾਂ, ਅੱਜ ਕਾਰ ਰੈਲੀ ਵੀ ਹੋਣ ਜਾ ਰਹੀ ਹਨ ਜੀ।
ਹਾਂਜੀ,
ਸੋ ਇਹ ਜਿਹੜੀ ਕਾਰ ਰੈਲੀ ਆ ਇਹ ਗ੍ਰੇਟ ਪੰਜਾਬ ਸੈਂਟਰ ਤੋਂ ਸਾਨੂੰ ਮਿਲੀ ਜਾਣਕਾਰੀ ਉੱਥੋਂ ਸ਼ੁਰੂ ਹੋਣੀ ਹੈ, ਨੌਰਥ ਜਾਏਗੀ ਏਅਰਪੋਰਟ ਤੋਂ, ਫਿਰ ਸਟੀਲ 'ਤੇ ਲੈਫਟ ਜਾਣੀ ਆ, ਫਿਰ ਚੰਕੂਜੀ ਰੋਡ 'ਤੇ ਇਹਨਾਂ ਨੇ ਰਾਈਟ ਕਰਨੀ ਆ, ਤਾਂ ਉਸ ਤੋਂ ਬਾਅਦ ਫਿਰ ਬਵੇੜ 'ਤੇ ਰਾਈਟ, ਫਿਰ ਏਅਰਪੋਰਟ ਰੋਡ 'ਤੇ ਰਾਈਟ ਕਰਨੀ ਆ। ਜੇ ਕੋਈ ਕਾਰ ਰੈਲੀ ਵਿੱਚ ਇੱਥੇ ਇਕੱਠ ਹੋਣ ਜਾ ਰਿਹਾ ਬਹੁਤ ਵੱਡਾ, ਠੀਕ 3 ਵਜੇ ਹੁਣ ਵੀ ਬਹੁਤ ਲੋਕ ਉੱਥੇ ਪਹੁੰਚ ਰਹੇ ਨੇ, ਤੁਸੀਂ ਉੱਥੇ ਵੀ ਜਾ ਸਕਦੇ ਹੋ ਅਤੇ ਤੁਸੀਂ ਰਾਹ ਵਿੱਚੋਂ ਵੀ ਰਲ ਸਕਦੇ ਹੋ। ਇਹ ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ ਸਿੱਖਾਂ ਦੀ ਸੋਵਰਨਿਟੀ ਦੀ ਗੱਲ ਕਰਦਾ ਹੈ। ਗੱਲ ਹੋ ਰਹੀ ਆ ਰੈਫਰੈਂਡਮ ਦੀ, ਦੂਜੇ ਪਾਸੇ ਜਦੋਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਇੱਕ ਭਾਸ਼ਣ ਵਿੱਚ ਬੋਲਦੇ ਆਮ ਮੋਦੀ ਨੇ ਕਿਹਾ ਸੀ ਕਿ ਇੰਡੀਆ ਡੈਮੋਕ੍ਰੇਸੀ ਜਿਹੜੀ ਆ ਉਹ ਮਦਰ ਆਫ ਆਲ ਡੈਮੋਕ੍ਰੇਸੀ ਆ, ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਇੱਥੇ ਕਨੇਡਾ ਦੀ ਗੱਲ ਕਰ ਲਓ, ਕਨੇਡਾ ਦੇ ਵਿੱਚ ਕਿਊਬਿਕ ਨੂੰ ਵੱਧ ਅਧਿਕਾਰ ਦੇ ਕੇ ਵੱਧ ਸਹੂਲਤਾਂ ਦੇ ਕੇ ਨਾਲ ਰੱਖਿਆ ਜਾਂਦਾ। ਸੋ 1947 ਤੋਂ ਲੈ ਕੇ ਅੱਜ ਤੱਕ ਜਾਂ 84 ਦੀ ਗੱਲ ਕਰ ਲਈਏ, ਉਹ ਕਿਹੜਾ ਦਿਨ ਹੈ ਜਿਸ ਦਿਨ ਸਿੱਖਾਂ 'ਤੇ ਘੱਟ ਗਿਣਤੀਆਂ 'ਤੇ ਜ਼ੁਲਮ ਨਹੀਂ ਹੋਇਆ? ਜੇ ਅੱਜ ਦੀ ਗੱਲ ਕਰੀਏ, ਆਉਣ ਵਾਲੇ ਦਿਨਾਂ ਦੀ ਗੱਲ ਕਰੀਏ, ਕਿਉਂਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਯੂਨਾਈਟਿਡ ਨੇਸ਼ਨ ਦਿੱਤਾ ਹੋਇਆ। ਹਾਂਜੀ, ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਭਾਰਤੀ ਅੰਬੈਸੀ ਮੂਹਰੇ ਕਿਸ ਤਰ੍ਹਾਂ ਡਰਾਮਾ ਕੀਤਾ ਗਿਆ, ਕਿਸ ਤਰ੍ਹਾਂ ਉਹਨਾਂ ਦੀ ਗੱਲਾਂ ਬਾਤਾਂ ਕੀਤੀਆਂ। ਕੁਝ ਜਿਹੜੇ ਰਾਈਟ ਵਿੰਗ ਗਰੁੱਪ ਨੇ ਉਹਨਾਂ ਨੇ ਕਿਹਾ ਜਿਹੜੇ ਸਿਕਸ ਫਾਰ ਜਸਟਿਸ ਨੇ ਨਾ, ਇਹ ਨੋਟ ਸਿਕਸ ਫਾਰ ਜਸਟਿਸ, ਇਟ ਇਜ਼ ਸਿਕਸ ਫਾਰ ਟੈਰੋਰਿਜ਼ਮ। ਜੇ ਕੋਈ ਅਧਿਕਾਰਾਂ ਦੀ ਗੱਲ ਕਰਦਾ, ਆਜ਼ਾਦੀ ਦੀ ਗੱਲ ਕਰਦਾ, ਖਾਲਿਸਤਾਨ ਦੀ ਗੱਲ ਕਰਦਾ, ਸਿੱਧੂ ਮੂਸੇਵਾਲੇ ਨੇ ਸੋਵਰਨਿਟੀ ਦੀ ਗੱਲ ਕੀਤੀ, ਐਕਟਰ ਸੀ ਉਹ ਵੀ ਇੱਥੇ ਹੈ ਨਹੀਂ, ਜੇ ਦੀਪ ਸਿੱਧੂ ਨੇ ਕੀਤੀ ਜਾਂ ਹੋਰ ਉਹਨਾਂ ਨੇ ਕੀਤੀ, ਉਹ ਵੀ ਅੱਜ ਇੱਥੇ ਹੈ ਨਹੀਂ। ਇਹ ਉਹ ਮੁੱਦੇ ਨੇ ਜਿਹੜੇ ਸਾਨੂੰ ਵਿਚਾਰ ਦੇਣਾ ਚਾਹੀਦਾ। ਕੱਲ੍ਹ ਮੈਂ ਸੁਣਿਆ ਮੈਂਬਰ ਪਾਰਲੀਮੈਂਟ ਜਿਹੜੇ ਕਿ ਅਲਵਰਟਾ ਤੋਂ ਨੇ, ਜੈਨਟ ਗਾਰਨਟ, ਹਾਂਜੀ ਉਹਨਾਂ ਦਾ ਨਾਂ ਆ, ਉਹਨਾਂ ਨੇ ਕਿਹਾ ਵੀ ਜਿਹੜੀ ਆਜ਼ਾਦੀ ਦੀ ਗੱਲ, ਫਰੀਡਮ ਦੀ ਗੱਲ ਕਰਨੀ ਡੈਮੋਕ੍ਰੇਟਿਕ ਢੰਗ ਨਾਲ ਕੋਈ ਮਾੜੀ ਨਹੀਂ। ਜਦੋਂ ਪ੍ਰਾਈਮ ਮਿਨਿਸਟਰ ਹਾਰਪਰ ਭਾਰਤ ਵਿੱਚ ਗਿਆ, ਉੱਥੇ ਬੜੇ ਪੁੱਠੇ ਸਿੱਧੇ ਸਵਾਲ ਪੁੱਛੇ ਗਏ, ਬਈ ਪ੍ਰਾਈਮ ਮਿਨਿਸਟਰ ਹਾਰਪਰ ਨੇ ਜਾਂਦਿਆਂ ਨਹੀਂ ਗੱਲਬਾਤ ਖਾਲਿਸਤਾਨ ਦੀ ਗੱਲ ਉੱਥੋਂ ਬੰਦ ਕਰ ਦੇਣੀ ਆ। ਹਾਂਜੀ, ਉਹ ਕਹਿੰਦਾ ਵੀ ਅਸੀਂ ਕਿਸੇ ਵਾਇਲੈਂਟ ਢੰਗ ਨਾਲ ਹੱਕ ਵਿੱਚ ਨਹੀਂ ਹੈਗੇ, ਪਰ ਜਿਹੜੀ ਗੱਲ ਕਿਤੇ ਵੀ ਡੈਮੋਕ੍ਰੇਟਿਕ ਢੰਗ ਦੇ ਨਾਲ ਹੁੰਦੀ ਆ, ਉਹ ਸਾਡਾ ਕਾਨੂੰਨ, ਸਾਡਾ ਸੰਵਿਧਾਨ ਬੰਦੇ ਨੂੰ ਆਗਿਆ ਦਿੰਦਾ, ਜਿਵੇਂ ਆਪਾਂ ਅੱਜ ਇੱਥੇ ਗੱਲਬਾਤ ਕਰ ਰਹੇ ਹਾਂ। ਸੋ ਇਹ ਜਿਹੜਾ ਫੀਅਰ ਆ, ਇਹ ਸਿਸਟਮ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ, ਮੀਡੀਆ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ, ਜਿਹੜੇ ਕੁਝ ਸਿੱਖ ਵਿਚਾਰੇ ਕੁਝ ਜਾਣ ਬੁੱਝ ਕੇ, ਕੁਝ ਨੋਏਂਗੇ ਨਹੀਂ, ਹਾਂਜੀ ਇਸ ਫੀਅਰ ਦੇ ਵਿੱਚ ਆ ਜਾਂਦੇ ਨੇ, ਖਿਲਾਫ ਬਹੁਤ ਵੱਡਾ ਪ੍ਰਚਾਰ ਹੋ ਰਿਹਾ। ਸੋ ਓਵਰਆਲ ਆਪਾਂ ਦੇਖੀਏ ਤੇ ਲੋਕਾਂ ਵਿੱਚ ਬੜਾ ਉਤਸ਼ਾਹ। ਹਾਂਜੀ,
ਮੈਂ ਇੱਕ ਛੋਟੀ ਗੱਲ, ਹਾਂਜੀ ਜਿਹੜੇ ਤੁਸੀਂ ਕਿਹਾ ਵੀ ਮੋਦੀ ਨੇ ਕਿਹਾ ਜੀ ਇੰਡੀਆ ਇਜ਼ ਏ ਮਦਰ ਆਫ ਆਲ ਡੈਮੋਕ੍ਰੇਸੀ, ਮੈਂ ਦੋ ਗੱਲਾਂ ਉਹਦੇ ਬਾਰੇ ਕਹਿਣਾ ਚਾਹੁੰਦਾ ਹਾਂ। ਪਹਿਲੀ ਗੱਲ ਤੇ ਬਿਲਕੁਲ ਝੂਠ ਹੈ ਜੀ, ਇੰਡੀਆ ਇਜ਼ ਨੋਟ ਮਦਰ ਆਫ ਡੈਮੋਕ੍ਰੇਸੀ, ਆਪ ਹੀ ਡੈਮੋਕ੍ਰੇਸੀ ਨਹੀਂ ਹੈਗੀ ਇੰਡੀਆ। ਜਿਹੜਾ ਤੁਹਾਨੂੰ ਪਤਾ ਅੰਬੇਡਕਰ ਜਿਹੜਾ ਸੀ ਉਹਨੇ ਕੀ ਕਿਹਾ ਸੀ, ਉਹ ਕਹਿੰਦਾ ਇੰਡੀਆ ਇਜ਼ ਅਨਡੈਮੋਕ੍ਰੇਟਿਕ ਕੰਟਰੀ ਕਵਰਡ ਬਾਈ ਏ ਫਾਲਸ ਵੇਲ ਆਫ ਡੈਮੋਕ੍ਰੇਸੀ। ਕਹਿੰਦਾ ਮਤਲਬ ਜਿਸ ਤਰ੍ਹਾਂ ਧਰਤੀ ਸਾਰੀ ਜਿਹੜੀ ਅਨਡੈਮੋਕ੍ਰੇਟਿਕ ਆ, ਉਹ 'ਤੇ ਪਰਦਾ ਪਾਇਆ ਡੈਮੋਕ੍ਰੇਸੀ ਦਾ। ਫਿਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ, ਇੰਡੀਆ ਡਜ ਨੋਟ ਅਲਾਓ ਦ ਵਿਜ਼ੀਟੇਸ਼ਨ ਫਰੋਮ ਮੈਂਬਰਸ ਆਫ ਯੂਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜਨ ਫਰੀਡਮ। ਜੇ ਰਿਲੀਜਨ ਫਰੀਡਮ ਵਾਲੇ ਮੋਨੀਟਰ ਉੱਥੇ ਜਾ ਕੇ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਦਿੰਦੇ, ਫਿਰ ਕਿਉਂ ਨਹੀਂ ਵੀਜ਼ਾ ਦਿੰਦੇ? ਫਿਰ ਦੂਜੀ ਗੱਲ ਜਿਹੜੀ ਆ, ਤੁਸੀਂ ਇਹ ਕਹਿੰਦੇ ਵੀ ਸਿੱਖ ਪਰ ਜਸ ਜਿਹੜੀ ਆ ਟਰਰਸ ਆਰਗਨਾਈਜੇਸ਼ਨ ਆ, ਇਹਨਾਂ ਨੇ ਇੱਥੇ ਇੱਕ ਹਡਸਨ ਇੰਸਟੀਚਿਊਟ ਆ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਡੀਸੀ 'ਚ, ਉਹ ਤੋਂ ਬੜੀ ਲੰਮੀ ਚੌੜੀ ਰਿਪੋਰਟ ਲਿਖਵਾਈ ਅਤੇ ਉਹ 'ਚ ਲਿਖਿਆ ਜੀ ਸਿੱਖ ਪਰ ਜਸਟਿਸ ਪ੍ਰਮੋਟਿੰਗ ਟੈਰੋਰਿਸਟ ਜਾਂ ਇਜ਼ ਅ ਟਰਰਸ ਆਰਗਨਾਈਜੇਸ਼ਨ, ਉਹਦੇ ਬਾਰੇ ਬੜਾ ਲੰਮਾ ਚੌੜਾ ਲਿਖਿਆ। ਅਤੇ ਬਾਅਦ 'ਚ ਕਹਿੰਦੇ ਜੀ ਇਹਨਾਂ ਦੇ ਉੱਤੇ ਵੈਸਟਰਨ ਕੰਟਰੀ 'ਚ ਕੋਈ ਕੇਸ ਨਹੀਂ ਹੈਗਾ। ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਜੇ ਸਾਡੇ ਕੋਲ, ਮੈਂ ਉਹਦਾ ਬੜਾ ਲੰਮਾ ਚੌੜਾ ਜਵਾਬ ਦਿੱਤਾ ਵੀ ਜੇ ਸਾਡੇ 'ਤੇ ਕੋਈ ਟੈਰੋਰਿਜ਼ਮ ਦਾ ਕੇਸ ਨਹੀਂ, ਸਾਡੀ ਕੋਈ ਵਾਇਲੈਂਸ ਦਾ ਕੇਸ ਨਹੀਂ, ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੀ ਅਸੀਂ ਟੈਰੋਰਿਸਟ ਆਰਗਨਾਈਜੇਸ਼ਨ ਹਾਂ? ਕਿਉਂਕਿ ਸਾਡਾ ਰਿਫੰਡਮ ਕਰਾਉਣ ਦਾ ਤੁਹਾਨੂੰ ਫਿੱਟ ਨਹੀਂ ਪੈਂਦਾ, ਅਤੇ ਸਾਨੂੰ ਝੂਠੇ ਤੁਸੀਂ ਰਿਫੰਡਮ ਦੇ ਝੂਠੇ ਤੁਸੀਂ ਰਿਫੰਡ ਦੇ ਇਲਜ਼ਾਮ ਲਾ ਕੇ ਸਾਨੂੰ ਤੁਸੀਂ ਜਿਹੜਾ ਵਾ ਯੂ ਵਾਂਟ ਟੂ ਬਲੌਕ ਆਵਰ ਰਿਫੰਡਮ ਵੀ ਆਰ ਨਾਟ ਗੋਇੰਗ ਟੂ ਲੈਟ ਬੀ ਬਲੌਕਡ
ਜੀ ਡਾਕਟਰ ਸਾਹਿਬ ਸੌਰੀ ਇੱਕ ਕਾਲਰ ਆ ਅਸੀਂ ਲੈ ਲਈਏ ਉਹਨਾਂ ਨੂੰ ਕਿਉਂਕਿ ਅਸੀਂ ਵੈਲਕਮ ਕਰਦੇ ਹਾਂ ਤੁਹਾਡੇ ਜਿਹੜੀ ਓਪੀਨੀਅਨਸ ਆ ਅਸੀਂ ਇਨਸਿਸਟ ਨਹੀਂ ਕਰਦੇ ਮੈਂ ਫਿਰ ਕਹਿ ਦੇਵਾਂ ਕਿਸੇ ਨੂੰ ਕਿ ਤੁਸੀਂ ਜ਼ਰੂਰ ਵੋਟ ਕਰਨਾ ਸੋ ਦਿਸ ਇਜ਼ ਜਸਟ ਅ ਕਰੈਕਸ਼ਨ
ਨਹੀਂ ਇਹ ਕਹਿੰਦੇ ਹਾਂ ਅਸੀਂ ਸਿੱਖਾਂ ਨੂੰ ਕਹਿੰਦੇ ਹਾਂ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਅਤੇ ਤੁਹਾਡਾ ਇਹ ਫਰਜ਼ ਆ ਕਿ ਤੁਸੀਂ ਵੋਟ ਪਾਉਣਾ ਕਿਉਂਕਿ ਇਹ ਵੋਟਾਂ ਦੀ ਗੱਲ ਆ ਸੋ ਅਸੀਂ ਭੈਣਾਂ ਅਤੇ ਭਰਾ ਨੂੰ ਕਹਿੰਦੇ ਹਾਂ ਤੁਸੀਂ ਜ਼ਰੂਰ ਵੋਟ ਪਾਉਣਾ ਜੀ ਤੁਸੀਂ ਵੋਟ ਨਾ 'ਚ ਪਾ ਦਿਓ ਤੁਸੀਂ ਵੋਟ ਹਾਂ 'ਚ ਪਾ ਦਿਓ ਉਹ ਤੁਹਾਡੀ ਮਰਜ਼ੀ
ਡਾਕਟਰ ਸਾਹਿਬ ਦੇ ਵਿਚਾਰ ਨੇ ਹਾਂਜੀ ਲਓ ਜੀ ਕਾਲਰ ਹਾਂਜੀ
ਹੈਲੋ
ਹਾਂਜੀ ਹੈਲੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਬਾਈ ਫਤਿਹ ਜੀ
ਆਉਣੇ ਆ ਜੀ
ਹਾਂਜੀ ਹਾਂਜੀ ਤੁਸੀਂ ਆਉਣੇ ਆ ਜੀ ਭਾਈ ਸਾਹਿਬ ਬੋਲੋ ਜੀ ਕੀ ਕਹਿਣਾ ਚਾਹੁੰਦੇ
ਹੋ ਪਹਿਲਾਂ ਤੇ ਤੁਹਾਡੇ ਵਾਲੀ ਡਿਸਕਸ਼ਨ 'ਚ ਪਾਰਟਿਸਪੇਟ ਕਰਨ ਤੋਂ ਪਹਿਲਾਂ ਜਿਹੜੀ ਰੈਲੀ ਹੋ ਰਹੀ ਹੈ ਅਤੇ ਆਪਣੇ ਜਿਹੜੀਆਂ ਵੋਟਿੰਗ ਹੋ ਰਹੀਆਂ ਨੇ ਸਤੰਬਰ 18 ਨੂੰ ਉਹਦੇ ਸੰਬੰਧ ਦੇ ਵਿੱਚ ਅਵੇਅਰਨੈਸ ਰੈਲੀ ਹੈ ਇਹ ਤਾਂ ਸਾਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ 3 ਵਜੇ ਇਹ ਆਰੰਭ ਹੋਊਗੀ ਇੱਥੋਂ ਡਰਿਊ ਰੋਡ ਤੋਂ ਮਾਡਰਨ ਗੁਰਦੁਆਰਾ ਸਾਹਿਬ ਦੇ ਨਾਲੋਂ ਅਤੇ ਇਹਦਾ ਰੂਟ ਤਾਂ ਤੁਸੀਂ ਪਹਿਲਾਂ ਡਿਸਕ੍ਰਾਈਬ ਕਰ ਹੀ ਦਿੱਤਾ ਹੈ ਫਿਰ ਇੱਕ ਦੋ ਵਾਰੀ ਕਰ ਦਿਓ ਅਤੇ ਜਿਹੜੇ ਜਾਣਕਾਰੀ ਲਈ ਨੰਬਰ ਹਨ ਉਹ ਵੀ ਤੁਸੀਂ ਪਲੀਜ਼ ਅਨਾਊਂਸ ਕਰ ਦੇਣੇ ਤੋਂ ਦੂਸਰੀ ਜਿਹੜੀ ਤੁਹਾਡੀ ਡਿਸਕਸ਼ਨ ਚੱਲ ਰਹੀ ਹੈ ਉਹਦੇ 'ਚ 2-3 ਗੱਲਾਂ 4 ਜਿਹੜੀਆਂ ਆ ਰਹੀਆਂ ਨੇ ਆਮ ਇੱਕ ਤਾਂ ਵੋਟਾਂ ਦੀ ਪਾਉਣ ਵੇਲੇ ਦੀ ਕੀ ਵਿਧੀ ਵਿਧਾਨ ਹੈ ਪਹਿਲਾਂ ਡਾਕਟਰ ਸਾਹਿਬ ਉਹਨੂੰ ਕਲੀਅਰ ਕਰਿਆ ਵੀ ਹੈ ਅਤੇ ਉਹਦੇ 'ਚ ਜ਼ਰੂਰ ਇੱਕ ਦੋ ਵਾਰੀ ਫਿਰ ਕਲੀਅਰ ਕਰ ਦਿਓ ਕਿ ਉੱਥੇ ਜਿਹੜੀ ਆਈ ਡੀ ਦਾ ਸਿਸਟਮ ਹੈ ਉਹ ਕਿੱਦਾਂ ਹੋਣਾ ਜਾਂ ਕਿਸ ਤਰੀਕੇ ਦੇ ਨਾਲ ਕਰਨਾ ਅਤੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜੇ ਬੰਦਿਆਂ ਨੂੰ ਪਾਰਟੀਸਪੇਟ ਕਰਨਾ ਹੈ ਇੱਕ ਇਹ ਬਹੁਤ ਵੱਡਾ ਫੈਕਟ ਹੈ ਜਿਹਨਾਂ ਮੇਨ ਇਸ਼ੂਆਂ 'ਤੇ ਗੱਲ ਕਰਨੀ ਹੈ ਕਿ ਪਹਿਲੀ ਗੱਲ ਤਾਂ ਕਰਨ ਦੀ ਲੋੜ ਨਹੀਂ ਹੈ ਇਸ ਵਿਸ਼ੇ 'ਤੇ ਜਿਹੜੇ ਬਹੁਤ ਵੱਡੀ ਇੱਕ ਇਸ ਵੇਲੇ ਪ੍ਰੋਪੇਗੰਡਾ ਜਾਂ ਉਹ ਚੱਲ ਰਹੀ ਹੈ ਗੱਲਬਾਤ ਜਿਸ ਵੇਲੇ ਦੁਸ਼ਮਣ ਜਿਹੜਾ ਨਾ ਉਹ ਲੂਜ਼ ਕਰ ਰਿਹਾ ਜਾਂ ਮਤਲਬ ਉਹਦੀ ਡਿਫੀਟ ਹੋ ਰਹੀ ਹੈ ਤਾਂ ਉਹ ਬਹੁਤ ਜਿਹੜੀਆਂ ਟੈਕਨੀਕਸ ਨੇ ਉਹ ਯੂਜ਼ ਕਰਦਾ ਹੈ ਪਹਿਲੀ ਗੱਲ ਫਰਸਟ੍ਰੇਸ਼ਨ ਇਸ ਗੱਲ ਤੋਂ ਬਾਹਰ ਆ ਰਹੀ ਹੈ ਕਿ ਇਹ ਇੱਕ ਸ਼ਾਂਤਮਈ ਐਂਡ ਡੈਮੋਕਰੇਟਿਕ ਤਰੀਕੇ ਨਾਲ ਚੱਲ ਰਹੀ ਮੁਹਿੰਮ ਹੈ ਲੇਕਿਨ ਉਹਦੇ ਵਿੱਚ ਸਾਈਨ ਪਾਣ ਨੇ ਜਾਂ ਇਹਨਾਂ ਦੇ ਮੋਟੀਵੇਟਡ ਕੀਤੇ ਹੋਏ ਪਲਾਂਟਡ ਬੰਦੇ ਜਿਹੜੇ ਆ ਉਹ ਸਾਈਨਾਂ ਨੂੰ ਡੈਮੇਜ ਕਰਨਾ ਇਹ ਇਹਨਾਂ ਦੀ ਫਰਸਟ੍ਰੇਸ਼ਨ ਔਰ ਲੂਜ਼ਿੰਗ ਨਿਸ਼ਾਨੀ ਆ ਕਿ ਦੇ ਕੈਨ ਨਾਟ ਕਮ ਔਨ ਦਾ ਟੇਬਲ ਡੂ ਦਾ ਡਿਬੇਟ ਔਰ ਦੇ ਕੈਨ ਨਾਟ ਡੂ ਐਨੀਥਿੰਗ ਲੀਗਲੀ ਔਨ ਦੋ ਸੋ ਲੋਕਾਂ ਦੇ ਜਿਹੜੇ ਆਪਣੇ ਪ੍ਰਾਈਵੇਟ ਪ੍ਰੋਪਰਟੀਆਂ 'ਤੇ ਸਾਈਨ ਲੱਗੇ ਹੋਏ ਨੇ ਜਾਂ ਕਿਤੇ ਔਰਗਨਾਈਜੇਸ਼ਨ ਕੋਈ ਬਿਜ਼ਨਸਾਂ 'ਤੇ ਸਾਈਨ ਲੱਗੇ ਹੋਏ ਨੇ ਉਹਨਾਂ ਨੂੰ ਇਹਨਾਂ ਦੇ ਜਿਹੜੇ ਮੋਟੀਵੇਟਡ ਹੇਟ ਮੋਟੀਵੇਟਡ ਆਈ ਵੁੱਡ ਸੇ ਕਿ ਉਹ ਜਾ ਕੇ ਖਰਾਬ ਕਰ ਰਹੇ ਨੇ ਇਹ ਇਹਨਾਂ ਦੀ ਮਾਨਸਿਕਤਾ ਹੈ ਐਂਡ ਦੂਸਰੇ ਪਾਸੇ ਜਿਹੜਾ ਨਾਲ ਦੀ ਨਾਲ ਡਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿੱਦਾਂ ਤੁਸੀਂ ਮੈਂਸ਼ਨ ਕਰਿਆ ਐਮ ਪੀ ਗਾਰਨਟ ਜੈਨਸ ਜਿਹੜੇ ਅਲਬਰਟਾ ਤੋਂ ਨੇ ਉਹ ਕੱਲ੍ਹ ਮਾਲਟਨ ਗੁਰਦੁਆਰਾ ਸਾਹਿਬ ਆਏ ਉੱਥੇ ਬੋਲੇ ਉਹਨੇ ਬਹੁਤ ਵਧੀਆ ਤਰੀਕੇ ਦੇ ਨਾਲ ਕਿਹਾ ਕੋਟ ਕਰਕੇ ਕਿ ਜਿਹੜੀ ਫਰੀਡਮ ਹੈ ਇਹ ਤੁਹਾਡਾ ਬੇਸਿਕ ਰਾਈਟ ਹੈ ਤਾਂ ਫਰੀਡਮ ਦੇ ਲਈ ਫਰੀਡਮ ਐਕਸਰਸਾਈਜ਼ ਕਰਨੀ ਤੁਹਾਨੂੰ ਕੈਨੇਡੀਅਨ ਲਾਅ ਦੇ ਅੰਡਰ ਕਿਸੇ ਤਰ੍ਹਾਂ ਦੀ ਵੀ ਡਰ ਦੀ ਲੋੜ ਨਹੀਂ ਹੈ ਕਿਸੇ ਤਰ੍ਹਾਂ ਵੀ ਭੈ ਭੀਤ ਦੀ ਹੋਣ ਦੀ ਲੋੜ ਨਹੀਂ ਹੈ ਸੋ ਜੇ ਤੁਸੀਂ ਫਰੀਡਮ ਲਈ ਆਪਣਾ ਵੋਟਿੰਗ ਰਾਈਟ ਐਕਸਰਸਾਈਜ਼ ਕਰ ਰਹੇ ਹੋ ਤਾਂ ਤੁਹਾਨੂੰ ਕਿਸੇ ਤਰੀਕੇ ਦੀ ਵੀ ਡਰਨ ਦੀ ਲੋੜ ਨਹੀਂ ਹੈ ਸੋ ਬਹੁਤ ਸਮਝਣ ਦੀ ਲੋੜ ਹੈ ਇਹਨਾਂ ਦੇ ਜਿਹੜੇ ਵੀ ਇਹ ਜਿਹੜੇ ਮਤਲਬ ਪ੍ਰਾਪੇਗੰਡਾ ਦੇ ਥਰੂ ਸਮਝਾਇਆ ਜਾ ਰਿਹਾ ਹੈ ਜਾਂ ਪ੍ਰਾਪੇਗੰਡਾ ਝੂਠਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਡਰਾ ਕੇ ਜਾਂ ਸ਼ਾਇਦ ਇਹ ਤੋਂ ਬੈਕ ਕੀਤਾ ਜਾਊਗਾ ਹਾਲਾਂਕਿ ਸੰਗਤਾਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਉਤਸ਼ਾਹ ਹੈ ਸੰਗਤਾਂ ਬਹੁਤ ਹੀ ਐਕਸਾਈਟਡ ਨੇ ਅਤੇ ਬਹੁਤ ਵੱਧ ਚੜ੍ਹ ਕੇ ਹੰਗਾਰਾ ਸੰਗਤਾਂ ਦੇ ਰਹੀਆਂ ਨੇ ਤਾਂ ਸੰਗਤਾਂ ਦਾ ਧੰਨਵਾਦ ਵੀ ਹੈ ਪਰ ਫਿਰ ਵੀ ਜਿਹੜਾ ਝੂਠਾ ਪ੍ਰਾਪੇਗੰਡਾ ਉਹ ਤੋਂ ਸੰਗਤਾਂ ਅਵੇਅਰ ਰਹਿਣ ਹੁਣ ਤੁਸੀਂ ਦੇਖੋ ਇਹ ਜਿਹੜਾ ਰੈਫਰੈਂਡਮ ਹੈ ਜਿਹੜੇ ਹੁਣ ਚੱਲ ਰਹੀ ਆ ਉੱਦਾਂ ਤਾਂ ਪਹਿਲਾਂ ਹੀ ਵਰਲਡ ਵਾਈਡ ਹੀ ਹੈ ਪਰ ਜਿਹੜੀ ਬਰਾਊਨਟਨ ਦੇ ਵਿੱਚ ਮੁਹਿੰਮ ਸਪੈਸੀਫਿਕਲੀ ਚੱਲ ਰਹੀ ਆ ਜਾਂ ਕੈਨੇਡਾ 'ਚ ਸਪੈਸੀਫਿਕਲੀ ਚੱਲ ਰਹੀ ਹੈ ਉਹ ਵੀ ਸਿਰਫ ਬਰਾਊਨਟਨ ਦੇ ਵਿੱਚ ਇਕੱਲੀ ਬਾਉਂਡਰੀ ਦੇ ਵਿੱਚ ਨਹੀਂ ਹੈ ਉਹ ਵਰਲਡ ਵਾਈਡ ਜਾ ਚੁੱਕੀ ਹੈ ਯੂਰਪ ਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਅਸ਼ੋਕ ਸਵਾਨ ਉਹਨਾਂ ਦਾ ਜਿਹੜਾ ਟਵੀਟ ਹੈ ਉਹ ਦੱਸ ਰਿਹਾ ਹੈ ਇੱਕ ਬਹੁਤ ਅਹਿਮੀਅਤ ਰੱਖਦਾ ਹੈ ਉਹ ਟਵੀਟ ਕਿ ਮਤਲਬ ਇੰਡੀਆ ਦੀ ਮਤਲਬ ਜਿਹੜੀ ਰੋਕਣ ਦੇ ਬਾਵਜੂਦ ਵੀ ਜਾਂ ਝੂਠੇ ਪ੍ਰਾਪੇਗੰਡੇ ਦੇ ਨਾਲ ਬਾਹਰਲੀਆਂ ਫੋਰਨ ਗੌਰਮੈਂਟਾਂ ਨੂੰ ਇਨਫਲੂਐਂਸ ਕਰਨ ਦੇ ਬਾਵਜੂਦ ਵੀ ਉਹ ਰੈਫਰੈਂਡਮ ਨੂੰ ਰੋਕ ਨਹੀਂ ਪਾ ਰਹੇ ਉਹਨਾਂ ਦੇ ਟਵੀਟ ਦੇ ਅਕੋਰਡਿੰਗਲੀ ਕਿ 4 ਲੱਖ ਤੋਂ ਉੱਪਰ ਵੋਟ ਜਿਹੜੀ ਹੈ ਇੰਗਲੈਂਡ ਇਟਲੀ ਤੇ ਜਨੇਵਾ ਦੇ ਵਿੱਚ ਪੈ ਚੁੱਕੀ ਹੈ ਤੇ ਬਹੁਤ ਵੱਡੀ ਪੱਧਰ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਹਨਾਂ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਕੈਨੇਡਾ ਦੇ ਵਿੱਚ ਲੋਕੀ ਆਉਣ ਨੂੰ ਤਿਆਰ ਬੈਠੇ ਨੇ ਵੋਟਾਂ ਪਾਉਣ ਨੂੰ ਤਿਆਰ ਬੈਠੇ ਨੇ ਪਰ ਫਿਰ ਵੀ ਜਿਹੜਾ ਕੋਈ ਵੀ ਬੈਡ ਐਲੀਮੈਂਟ ਹੈ ਚਾਹੇ ਉਹ ਕੋਈ ਸਾਈਨਾ ਵਾਲੇ ਮਾਮਲੇ 'ਚ ਹੈ, ਚਾਹੇ ਉਹ ਕੋਈ ਡਰ ਫਲਾਉਣ ਵਾਲੇ ਮਾਮਲੇ 'ਚ ਹੈ, ਕਿਸੇ ਤਰ੍ਹਾਂ ਵੀ ਭੈਭੀਤ ਹੋਣ ਦੀ ਲੋੜ ਨਹੀਂ ਹੈ ਅਤੇ ਵੱਧ ਚੜ੍ਹ ਕੇ ਵੋਟਾਂ ਪਾਓ ਤਾਂ ਉਹ ਜਿਹੜੀਆਂ ਜਿਹੜੇ ਦੁਨੀਆਂ ਭਰ ਦੇ ਵਿੱਚ ਚੱਲ ਰਹੀ ਬ੍ਰਮਟਨ ਦੇ ਜਾਂ ਕੈਨੇਡਾ ਦੇ ਰੈਫਰੈਂਡਮ ਦੀ ਗੱਲ ਹੈ ਉਹ ਇੱਕ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ ਅਤੇ ਮਹਾਰਾਜ ਸਾਹਿਬ ਕਿਰਪਾ ਕਰਨ ਸੰਗਤਾਂ ਨੂੰ ਉਤਸ਼ਾਹ ਬਖਸ਼ਣ ਅਤੇ ਰੈਲੀ 'ਤੇ ਫਿਰ ਜ਼ਰੂਰ ਪਹੁੰਚਣ ਸਾਰੀਆਂ ਸੰਗਤਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕਿਸੇ ਹੋਰ ਨੇ ਵੀ ਕਾਲ ਕਰਨੀ ਹੈ ਤਾਂ ਨੰਬਰ 416-620-1778 ਇੱਥੇ ਸਟੂਡੀਓ ਦਾ ਨੰਬਰ ਵੀ ਆ ਸਾਡੇ ਕੋਲ। ਕੋਈ ਥੋੜ੍ਹਾ ਜਿਹਾ ਸਮਾਂ ਹੋਰ ਹੈ ਗੱਲਬਾਤ ਜਿਹੜੀ ਹੈ, ਕਿਉਂਕਿ ਰੈਫਰੈਂਡਮ ਦੀ ਗੱਲ, ਆਜ਼ਾਦੀ ਦੀ ਗੱਲ, ਕਈ ਵਾਰੀ ਲੋਕ ਸਵਾਲ ਪੁੱਛਦੇ ਨੇ 1947 'ਚ ਸਾਡੇ ਲੀਡਰਾਂ ਨੇ ਗਲਤੀ ਕੀਤੀ ਅਤੇ ਉਹਦਾ ਫਿਰ ਜਵਾਬ ਕਹਿ ਲਓ ਸਹਿ ਸਵਾਏ ਇਹ ਆ ਜਾਂਦਾ ਜੇ ਉਦੋਂ ਗਲਤੀ ਕੀਤੀ ਵੀ ਹੁਣ ਗਲਤੀ ਨਾ ਕਰੋ। ਹਾਂਜੀ, ਇਹ ਵੀ ਇਸ਼ੂ ਆਉਂਦੇ ਆ। ਅਤੇ ਬਾਕੀ ਡਾਕਟਰ ਸਾਹਿਬ, ਅਤੇ ਤੁਸੀਂ ਇਹਦੇ 'ਤੇ ਕੋਈ ਹੋਰ ਜਿਹੜੀ ਇਨਪੁੱਟ ਪਾਉਣਾ ਚਾਹੁੰਦੇ ਹੋ, ਕਿਉਂਕਿ ਇਹ ਇੱਕ ਮਿਸ਼ਨ ਹੈ। ਹਾਂਜੀ, ਵੱਧ ਤੋਂ ਵੱਧ ਲੋਕ ਵੋਟਾਂ ਪਾਉਣ ਆਉਣ, ਵੱਧ ਤੋਂ ਵੱਧ ਲੋਕਾਂ ਦੇ ਵਿੱਚ ਆਜ਼ਾਦੀ ਦੀ ਜਿਹੜੀ ਲਹਿਰ ਆ, ਘਰ ਘਰ ਗੱਲ ਚੱਲ ਰਹੀ ਆ। ਕਈ ਵਾਰੀ ਮੈਨੂੰ ਵੀ ਲੋਕ ਕਾਲ ਕਰ ਲੈਂਦੇ ਨੇ ਕਿਉਂਕਿ ਅਸੀਂ ਵੀ ਅੱਜ ਦੀ ਆਵਾਜ਼ ਕਰਦੇ ਉੱਥੇ ਇੱਕ। ਅਤੇ ਕਈਆਂ ਦਾ ਇਹ ਸਵਾਲ ਸੀ, ਅਸੀਂ ਜੀ ਇਸ ਸਮੇਂ ਇੱਥੇ ਟੋਰਾਂਟੋ ਵਿੱਚ ਨਹੀਂ ਹਾਂ, ਪਰ ਵੋਟਾਂ ਔਨਲਾਈਨ ਕਿਉਂ ਨਹੀਂ ਪੈ ਰਹੀਆਂ? ਇੱਕ ਦਾ ਸਵਾਲ ਇਹ ਸੀ ਵੀ ਮੈਂ ਤਾਂ ਹੁਣ ਟਿਕਟ ਲੈ ਰਹੀ ਆ, ਮੈਂ ਹੁਣ ਜਾ ਰਿਹਾ, ਅਤੇ ਉਹਦਾ ਜਵਾਬ ਮੋਰੂ ਇਹ ਸੀ ਸਿੰਘ ਸਾਹਿਬ ਦਾ, ਕਹਿੰਦਾ ਚਲੋ ਮੈਂ ਇੱਥੇ ਨਹੀਂ ਹੋਣਾ ਪਰ ਮੈਂ 100-150 ਬੰਦੇ ਦੀਆਂ ਵੋਟਾਂ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਕਹੂੰਗਾ ਤੁਸੀਂ ਵੋਟ ਪਾਉਣ ਜਰਾਓ। ਅਤੇ ਔਨਲਾਈਨ ਵੋਟ, ਅਤੇ ਕਈ ਵਾਰੀ ਕਈਆਂ ਦਾ ਸਵਾਲ ਹੁੰਦਾ ਇੱਥੇ ਜੀ ਸਿਰਫ ਸਿੱਖ ਹੀ ਕਿਉਂ ਵੋਟ ਪਾ ਸਕਦੇ ਨੇ?
ਹਾਂਜੀ, ਇਹ ਸਾਰੇ ਸਵਾਲ ਜਿਹੜੇ ਨੇ ਬੜੇ ਵਾਜਬ ਸਵਾਲ ਨੇ। ਪਹਿਲਾਂ ਤਾਂ ਜੋ ਭਾਈ ਸਾਹਿਬ ਨੇ ਕਿਹਾ ਸੀ ਵੀ ਇਹ ਜਿਹੜੀਆਂ ਵੋਟਾਂ ਨੇ 18 ਸਤੰਬਰ ਨੂੰ ਪੈ ਰਹੀਆਂ ਨੇ ਗੌਰ ਮੈਡੋਸ ਕਮਿਊਨਿਟੀ ਸੈਂਟਰ ਦੇ ਵਿੱਚ 9-5 ਤੱਕ। ਅੱਛਾ, ਅੱਜ ਜਿਹੜੀ ਰੈਲੀ ਹੋ ਰਹੀ ਆ, ਕਾਰ ਰੈਲੀ, ਜਿਸ ਤਰ੍ਹਾਂ ਕਿ ਭਾਈ ਸੁਖਦੇਵ ਸਿੰਘ ਨੇ ਦੱਸਿਆ ਵਾ ਵੀ ਅੱਜ ਇਹ ਰੈਲੀ ਜਿਹੜੀ ਆ ਪੰਜਾਬ ਸੈਂਟਰ ਜਿਹੜਾ ਵਾ ਪੰਜਾਬ ਕਮਰਸ਼ੀਅਲ ਸੈਂਟਰ ਤੋਂ ਜਾਂ ਗ੍ਰੇਟ ਪੰਜਾਬ ਸੈਂਟਰ ਤੋਂ ਚੱਲ ਰਹੀ ਆ।
ਹਾਂਜੀ, ਮਾਲਟ ਗੋਦਾ ਸਾਹਿਬ ਦੇ ਬਿਲਕੁਲ ਨਾਲ ਹੀ ਉੱਥੋਂ ਇਹ ਰੈਲੀ ਸ਼ੁਰੂ ਹੋਣੀ ਆ ਠੀਕ 3 ਵਜੇ, ਤਾਂ ਫਿਰ ਏਅਰਪੋਰਟ ਤੋਂ ਸਟੀਲ ਤੋਂ ਚਕੂਜੀ ਤੋਂ ਬਬੇੜ, ਬਬੇੜ ਤੋਂ ਏਅਰਪੋਰਟ ਬੈਕ ਮਾਲਟ ਗੋਦਾ ਸਾਹਿਬ ਤੋਂ ਕੋਲ। ਹਾਂਜੀ,
ਇਹ ਬੜਾ ਜ਼ਰੂਰੀ ਆ ਕਿ ਤੁਸੀਂ ਸਾਰੇ ਭੈਣ ਅਤੇ ਭਰਾ ਆਪਣੀਆਂ ਕਾਰਾਂ ਲੈ ਕੇ ਤੁਸੀਂ ਪਹੁੰਚੋ ਤੇ ਇਸ ਜਿਹੜੀ ਕਾਰ ਰੈਲੀ ਨੂੰ ਤੁਸੀਂ ਬਹੁਤ ਜਿਹੜਾ ਵਾ ਕਾਮਯਾਬ ਕਰਾਓ।
ਸਾਨੂੰ ਇਹ ਵੀ ਪਤਾ ਲੱਗਾ ਜੇ ਕਿਸੇ ਕੋਲ ਝੰਡੇ ਨਹੀਂ ਤਾਂ ਤੁਹਾਨੂੰ ਝੰਡੇ ਉੱਥੋਂ ਰਾਈਟ ਔਨ ਦਾ ਸਪੋਟ ਮਿਲ ਜਾਣੇ ਆ ਕਾਰਾਂ ਦੇ ਲਾਉਣੇ। ਹਾਂਜੀ
ਹਾਂਜੀ, ਤੁਹਾਡੀ ਕਾਰਾਂ ਦੇ ਝੰਡੇ ਤੁਹਾਨੂੰ ਦਿੱਤੇ ਜਾਣਗੇ, ਤੁਸੀਂ ਉੱਥੇ ਲਾ ਸਕਦੇ ਜੇ। ਬਾਕੀ ਜਿਹੜਾ ਵੋਟ ਪਾਉਣ ਦਾ ਤਰੀਕਾ ਭਾਈ ਸਾਹਿਬ ਜਿਹੜੇ ਕਹਿੰਦੇ ਦੁਬਾਰਾ ਤੁਸੀਂ ਦੱਸੋ, ਉਹ ਇਹ ਆ ਵੀ ਤੁਸੀਂ ਆਪਣੀ ਸਿਰਫ ਆਈ ਡੀ ਲੈ ਕੇ ਆਉਣਾ ਵਾ ਅਤੇ 18 ਸਾਲ ਦੀ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਆ।
ਜੀ,
ਆਈ ਡੀ ਇਸ ਕਰਕੇ ਤੁਹਾਡੀ ਵੇਖਣੀ ਆ ਕਿ ਤੁਸੀਂ ਕੁਆਲੀਫਾਈ ਕਰਦੇ ਜੇ ਤੁਹਾਡੀ ਉਮਰ ਠੀਕ ਹੈ ਕਿ ਨਹੀਂ ਠੀਕ, ਜਿਹੜੀ ਕਿ 18 ਸਾਲ ਦੀ ਹੈ ਕਿ ਨਹੀਂ। ਬਾਕੀ ਜਿਹੜੀ ਆ ਤੁਹਾਡਾ ਆਈ ਡੀ ਕਾਰਡ ਵੇਖ ਕੇ ਤੁਹਾਨੂੰ ਬੈਲਟ ਦਿੱਤੀ ਜਾਏਗੀ ਵੀ ਤੁਹਾਨੂੰ ਵੋਟ ਦੀ ਪਰਚੀ ਦਿੱਤੀ ਜਾਏਗੀ, ਜਿਸ ਤੁਸੀਂ ਜਾਂ ਹਾਂ ਜਾਂ ਨਾ ਦੀ ਵੋਟ ਪਾਉਣੀ ਆ। ਉਸ ਤੁਹਾਡੀ ਆਈ ਡੀ ਦੀ ਅਸੀਂ ਫੋਟੋ ਕਾਪੀ ਨਹੀਂ ਕਰਨੀ, ਨਾ ਹੀ ਉਹਦਾ ਕੋਈ ਰਿਕਾਰਡ ਰੱਖਣਾ ਵਾ। ਬਾਕੀ ਤੁਸੀਂ ਗੱਲ ਕੀਤੀ ਸੀ ਵੀ 1947 ਵਿੱਚ ਸਿੱਖਾਂ ਨੇ ਇਹ ਡਿਸਾਈਡ ਕੀਤਾ ਵੀ ਅਸੀਂ ਹਿੰਦੁਸਤਾਨ ਨਾਲ ਜਾਂਦੇ ਹਾਂ। ਵੇਖੋ ਜੀ, ਉਹ ਸੀ ਵੀ ਸਿੱਖਾਂ ਨੇ ਵਾਅਦੇ ਜਿਹੜੇ ਕੀਤੇ ਗਏ ਸੀ ਸਿੱਖਾਂ ਦੇ ਨਾਲ, ਇੰਡੀਅਨ ਜਿਹੜੀ ਸੀ ਕਾਂਗਰਸ ਪਾਰਟੀ ਉਹਦੇ ਉੱਤੇ ਬੇਸ ਕਰਕੇ ਉਹਨਾਂ ਦਾ ਇੱਕ ਅਨਅਫੀਸ਼ਲ ਰਿਫੰਡਮ ਸੀ। ਹਾਂਜੀ ਠੀਕ ਹੈ, ਇਹ ਸਾਨੂੰ ਵਾਅਦੇ ਦੇ ਰਹੇ ਨੇ, ਵਾਅਦੇ ਸਾਡੇ ਨਾਲ ਕਰ ਰਹੇ ਨੇ, ਤੁਹਾਡਾ ਜੀ ਆਟੋਨਮਸ ਸਟੇਟ ਬਣੇਗਾ, ਤੁਹਾਨੂੰ ਧਾਰਮਿਕ ਆਜ਼ਾਦੀ ਹੋਏਗੀ, ਕਿਉਂਕਿ ਹਿੰਦੁਸਤਾਨ ਦੀਆਂ ਸਾਰੀਆਂ ਸਰਕਾਰਾਂ ਵਕਤ ਵਕਤ ਇਹਨਾਂ ਵਾਅਦਿਆਂ ਤੋਂ ਮੁੱਕਰ ਚੁੱਕੀਆਂ ਨੇ ਅਤੇ ਅਸੀਂ ਵੀ ਕਹਿੰਦੇ ਜੀ ਅਸੀਂ ਉਹਨਾਂ ਦੇ ਥੱਲੇ ਨਹੀਂ ਰਹਿਣਾ, ਕਿਉਂਕਿ ਤੁਸੀਂ ਮੁੱਕਰ ਗਏ ਜੇ ਜਿਹੜੇ ਸਾਡੇ ਵਾਅਦੇ ਕੀਤੇ ਸੀ, ਨਾ ਤੁਸੀਂ ਸਾਨੂੰ ਆਟੋਨਮਸ ਸਟੇਟ ਦਿੱਤਾ, ਨਾ ਤੁਸੀਂ ਸਾਡੀ ਬੋਲੀ ਪ੍ਰਵਾਨ ਕਰਦੇ ਜੇ, ਨਾ ਸਾਡਾ ਤੁਸੀਂ ਧਰਮ ਮੰਨਦੇ ਜੇ, ਇਸ ਕਰਕੇ ਕਹਿੰਦੇ ਅਸੀਂ ਕਹਿੰਦੇ ਜੀ ਹੁਣ ਤੁਹਾਡੇ ਥੱਲੇ ਨਹੀਂ ਰਹਿਣਾ, ਯੂ ਹੈਵ ਵਾਇਲੇਟਡ ਦ ਐਗਰੀਮੈਂਟ।
ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਆ। ਚਲੋ, ਇਹ ਤਾਂ ਸਿੱਖਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਜਵਾਨੀ, ਦੂਜੇ ਪਾਸੇ ਕਸ਼ਮੀਰ ਦੇ ਨਾਲ ਤਾਂ ਲਿਖਤੀ ਸੀ, ਸਾਰਾ ਕੁਝ ਚੇਂਜ ਕਰਤਾ ਆਰਟੀਕਲ 370। ਹਾਂਜੀ, ਉਹ ਜਿਹੜੇ ਵਾਅਦੇ ਸੀ, ਕਿਉਂਕਿ ਜਿਹਦੇ ਕੋਲ ਮੈਜੋਰਟੀ ਹੁੰਦੀ ਆ, ਪਹਿਲਾਂ ਕਾਂਗਰਸ ਕੋਲ ਸੀ, ਅੱਜ ਬੀਜੇਪੀ ਕੋਲ ਆ, ਇਹ ਕਿਸ ਤਰੀਕੇ ਦੇ ਨਾਲ ਸਿਸਟਮੈਟਿਕਲੀ ਘੱਟ ਗਿਣਤੀਆਂ 'ਤੇ, ਜਾਂ ਫਿਰ ਹੁਣ ਤਾਂ ਪਿੱਛੇ ਜੇ ਇਹ ਵੀ ਖਬਰਾਂ ਆਈਆਂ ਨੇ ਕਿ ਇਹ ਸੰਵਿਧਾਨ ਦੇ ਵਿੱਚ 2024 'ਚ ਹਿੰਦੂ ਰਾਸ਼ਟਰ ਬਣ ਜਾ ਰਿਹਾ। ਜੇ ਉੱਥੇ ਉਹ ਹਿੰਦੂ ਰਾਸ਼ਟਰ ਬਣਨ ਦੀ ਗੱਲ ਕਰਦੇ ਨੇ ਤਾਂ ਫਿਰ ਖਾਲਿਸਤਾਨ ਤੋਂ ਕੀ ਪ੍ਰੋਬਲਮ? ਲੋਕ ਵੀ ਸਵਾਲ ਪੁੱਛਦੇ ਨੇ। ਹਾਂਜੀ
ਬਿਲਕੁਲ ਠੀਕ ਹੈ ਜੀ, ਅਸੀਂ ਇਹ ਕਹਿੰਦੇ ਵੀ ਜੇ ਅਸੀਂ ਖਾਲਿਸਤਾਨ ਮੰਗਦੇ ਹਾਂ ਅਤੇ ਯੁਆਪਾ ਅਨਲਾਫੁਲ ਐਕਟੀਵਿਟੀ ਸਾਰੇ ਸਾਨੂੰ 6-6-7 ਸਾਲ ਦੀ ਕੈਦ ਹੁੰਦੀ ਆ, ਕੋਈ ਸੁਣਾਈ ਨਹੀਂ, ਤੁਸੀਂ ਜੱਜ ਨਹੀਂ ਕਰ ਸਕਦੇ, ਤੁਸੀਂ ਵਕੀਲ ਨਹੀਂ ਕਰ ਸਕਦੇ, ਤੁਹਾਨੂੰ ਕੋਰਟ ਜਿਹੜੀ ਆ ਕੋਈ ਸਪੋਰਟ ਨਹੀਂ ਕਰਦੀ। ਅਤੇ ਜਿਹੜੇ ਬੰਦੇ ਹਿੰਦੁੱਤਵਾ ਦਾ ਜਿਹੜਾ ਉਹ ਜਿਹੜਾ ਡਰੰਪ ਵਜਾ ਰਹੇ ਨੇ, ਉਹਨਾਂ ਨੂੰ ਕੁਛ ਨਹੀਂ ਹੁੰਦਾ। ਅੱਛਾ, ਮੈਂ ਆਪਣੇ ਵੀਰਾਂ ਅਤੇ ਭੈਣਾਂ ਦਾ ਜਿਹੜਾ ਇਹਨਾਂ ਦੇ ਮਨ 'ਚ ਡਰ ਆ ਜਾਂ ਉਸ ਡਰ ਦੇ ਬਾਰੇ ਮੈਂ ਇਹਨੂੰ ਡਰ ਕਰਨਾ ਚਾਹੁੰਦਾ ਵਾਂ, ਉਹ ਇਸ ਤਰ੍ਹਾਂ ਵਾ ਵੀ ਇਟਲੀ 'ਚ ਅਸੀਂ ਵੋਟਾਂ ਪਾਈਆਂ ਅਤੇ ਕਈ ਲੋਕ ਇਹੋ ਸਰਪਜਦੇ ਸੀ ਜੀ ਕਿ ਮੇਰਾ ਕੋਈ ਵੀਜ਼ਾ ਖਰਾਬ ਹੋ ਜਾਵੇਗਾ ਜਾਂ ਨਹੀਂ ਜਾਂ ਜਾਂ ਮੇਰੇ ਕੋਲ ਉੱਥੇ ਕੋਈ ਰੋਕੇਗਾ। ਅਸੀਂ ਉਹਦੇ ਵਾਸਤੇ ਇੱਕ ਕਮੇਟੀ ਦਾ ਵਕੀਲ ਕੀਤਾ, ਉਹ ਵਕੀਲ ਸੀ ਬਰਤਾਸ਼ਾ, ਅਤੇ ਉਹਦੇ ਨਾਲ ਅਸੀਂ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਦੇ ਜੇ ਸਵਾਲ ਪੁੱਛੇ ਗਏ ਜੀ ਕਿ ਕੋਈ ਇਟਾਲੀਅਨ ਗੌਰਮੈਂਟ ਜਿਹੜੀ ਆ ਉਹ ਸਾਨੂੰ ਰੋਕ ਸਕਦੀ ਆ ਰਿਫੰਡਮ ਕਰਨ ਤੋਂ ਜਾਂ ਝੰਡੇ ਚੁੱਕਣ ਤੋਂ ਜਾਂ ਨਾਰੇ ਲਾਉਣ ਤੋਂ? ਉਹ ਕਹਿੰਦਾ ਜੀ ਬਿਲਕੁਲ ਨਹੀਂ ਕਰ ਸਕਦੀ। ਫਿਰ ਉਹ ਕਹਿੰਦਾ ਜੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਕਿ ਕੋਈ ਗੁਰਦੁਆਰੇ ਦੀ ਜਿਹੜੀ ਕਮੇਟੀ ਆ ਕਿ ਉਹ ਸਿੱਖਾਂ ਨੂੰ ਕਹਿ ਸਕਦੀ ਹੈ ਵੀ ਤੁਸੀਂ ਇੱਥੇ ਨਾਰੇ ਨਾਲ ਲਾਓ ਜਾਂ ਤੁਸੀਂ ਉਹਦੇ ਖਾਲਸਾ ਦੇ ਝੰਡੇ ਨਾਲ ਫੜੋ? ਉਹ ਕਹਿੰਦਾ ਜੀ ਬਿਲਕੁਲ ਨਹੀਂ ਰੋਕ ਸਕਦੀ। ਅਸੀਂ ਫਿਰ ਕਿਹਾ ਵੀ ਜੇ ਕੋਈ ਹੋਰ ਕੋਈ ਸਰਕਾਰ ਇੱਥੇ ਆਈ ਹੋਈ ਆ ਕਿ ਉਹ ਸਾਨੂੰ ਰੋਕ ਸਕਦੀ ਹੈ ਜਾਂ ਰਿਫੰਡਮ ਕਰਾਉਣ ਤੋਂ? ਉਹ ਕਹਿੰਦਾ ਜੀ ਬਿਲਕੁਲ ਨਹੀਂ ਰੋਕ ਸਕਦੀ। ਅਸੀਂ ਕਿਹਾ ਜੀ ਉਹ ਰੋਕੇਗੀ? ਫਿਰ ਕਹਿੰਦਾ ਜੀ ਇਟਾਲੀਅਨ ਗੌਰਮੈਂਟ ਵਿਲ ਸਟਾਰਟ ਲੀਗਲ ਪ੍ਰੋਸੀਡਿੰਗਸ ਅਗੇਂਸਟ ਦੈਮ। ਇਸ ਕਰਕੇ ਮੈਂ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਤੁਹਾਡੀ ਆਈ ਡੀ ਕਿਸੇ ਨੇ ਨਹੀਂ ਵੇਖਣੀ ਉੱਥੇ, ਤਾਂ ਕੋਈ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਹੈਗੀ ਵੀ ਤੁਸੀਂ ਵੋਟ ਪਾਈ ਕਿ ਨਹੀਂ ਪਾਈ। ਵੋਟ ਤੁਸੀਂ ਯੈਸ ਪਾਈ ਜਾਂ ਨੋ ਪਾਈ ਤੁਹਾਨੂੰ ਵੀ ਪਤਾ, ਹੋਰ ਕਿਸੇ ਨੂੰ ਨਹੀਂ ਪਤਾ। ਤੁਸੀਂ ਜਿਹੜੀ ਤੁਹਾਡੀ ਵੋਟ ਜਿਹੜੀ ਹੋਣੀ ਆ ਉਹ ਬਿਹਾਈਂਡ ਦੀ ਕਰਟਨ ਹੋਣੀ ਆ, ਉਹ ਕਿ ਦਿਸ ਬੇਸਿਕਲੀ ਇਹ ਸੀਕਰਟ ਵੋਟ। ਸੋ ਇਸ ਕਰਕੇ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ।
ਸਾਹਿਬ ਮੈਂ ਚਾਹੁੰਦਾ ਤੁਸੀਂ ਇੱਕ ਵਾਰੀ ਫੇਰ ਰਿਪੀਟ ਕਰੋ ਗੱਲ ਜਿਹੜੀ ਲਾਇਰ ਨੇ ਕਹੀ ਕਿ ਕੋਈ ਗੁਰਦੁਆਰਾ, ਕੋਈ ਕੌਂਸਲ, ਕੋਈ ਕਮੇਟੀ ਸਿੱਖਾਂ ਦੀ ਤੁਹਾਨੂੰ ਖਾਲਿਸਤਾਨ ਦਾ ਝੰਡਾ ਜਾਂ ਖਾਲਿਸਤਾਨ ਦਾ ਰੈਫਰੈਂਡਮ ਕਰਾਉਣ ਤੋਂ ਜਿਹੜੀ ਇੱਦਾਂ ਦੀ ਡਿਮਾਂਡ ਰੱਖਣ ਤੋਂ ਰੋਕ ਨਹੀਂ ਸਕਦੀ, ਤੁਸੀਂ ਰਿਪੀਟ ਕਰ ਦੋਗੇ ਇੱਕ ਵਾਰੀ? ਫਿਰ
ਕਰਦਾ ਜੀ ਅਸੀਂ
ਉਸ ਵਕੀਲ ਦਾ ਨਾਂ ਵੀ ਦੱਸ ਦਿਓ। ਨਾਂ
ਉਹਦਾ ਨਾਂ ਜੀ ਵਕੀਲ ਦਾ ਨਾਂ ਬਰਤਾਸ਼ਾ। ਉਹ ਵਕੀਲ ਇਸੇ ਕਰਕੇ ਅਸੀਂ ਉਹਨੂੰ ਆਪਣੇ ਨਾਲ ਲਾਇਆ ਸੀ, ਉਹਦੀ ਸਲਾਹ ਲਈ ਸੀ ਕਿ ਲੋਕੀ ਕਈ ਵਾਰ ਇਹਨਾਂ ਨੂੰ ਫਿਕਰ ਜਿਹਾ ਹੁੰਦਾ ਵਾ ਵੀ ਪਤਾ ਨਹੀਂ ਕੀ ਉਹ ਸਾਨੂੰ ਸਾਡੀ ਕੀ ਜਿਹੜੀ ਆ ਪ੍ਰੋਬਲਮ ਹੋ ਸਕਦੀ ਆ। ਅਤੇ ਫਿਰ ਉਹਨੂੰ ਪੁੱਛਿਆ ਗਿਆ ਵੀ ਕੀ ਇਟਲੀ ਦੀ ਗੌਰਮੈਂਟ ਜਿਹੜੀ ਆ ਉਹ ਸਾਡੇ ਰਿਫੰਡਮ ਨੂੰ ਰੋਕ ਸਕਦੀ ਆ? ਅੱਛਾ ਬਾਈ ਦੇ ਵੇ ਜਾਂ ਇਟਲੀ ਦੇਸ਼ ਨਾਲ ਵੀ ਰਿਫੰਡਮ ਕਰਕੇ ਬਣਿਆ ਸੀ ਅਤੇ ਉਹ ਵੀ ਅਨਅਫੀਸ਼ਲ ਰਿਫੰਡਮ ਸੀ 1840 ਦੇ ਵਿੱਚ।
ਠੀਕ ਹੈ।
ਅਤੇ ਉਹ ਵਕੀਲ ਕਹਿੰਦਾ ਜੀ ਨਹੀਂ, ਇਟਲੀ ਗੌਰਮੈਂਟ ਤਾਂ ਤੁਹਾਨੂੰ ਕਹਿਣ ਦੀ ਆ, ਤੁਹਾਨੂੰ ਪਰਮਿਟ ਦੇਤਾ, ਤੁਹਾਨੂੰ ਹਾਲ ਦੇਤਾ, ਤੁਹਾਨੂੰ ਗੌਰਮੈਂਟ ਦਾ ਹਾਲ ਦੇਤਾ, ਤੁਹਾਨੂੰ ਕਿ ਗੌਰਮੈਂਟ ਤੁਹਾਡੀ ਸਾਡੀ ਸਪੋਰਟ ਕਰਦੀ ਆ। ਅੱਛਾ ਹੋਰ ਵੇਖੋ, ਅਸੀਂ ਇਟਲੀ ਦੀ ਗੌਰਮੈਂਟ ਦੇ ਬਹੁਤ ਧੰਨਵਾਦੀ ਹਾਂ, ਵੀ ਵੈਰੀ ਹਾਈਲੀ ਥੈਂਕਫੁਲ ਟੂ ਇਟਾਲੀਅਨ ਗੌਰਮੈਂਟ ਐਂਡ ਦੀ ਸਿਟੀ ਪੁਲਿਸ, ਦੇ ਬਰੋਟ ਇਨ ਸੋ ਮੱਚ ਸਪੋਰਟ ਸੋ ਦੇਰ ਨੋ ਗਲਤ ਐਲੀਮੈਂਟ ਆ ਕੇ ਉੱਥੇ ਕੋਈ ਡਿਸਟਰਬ ਨਾ ਕਰਨ। ਸੋ ਦੇ ਵਾਂਟ ਟੂ ਪ੍ਰੋਟੈਕਟ ਅਸ, ਦੇ ਵਾਂਟ ਟੂ ਪ੍ਰੋਟੈਕਟ ਅਵਰ ਰਾਈਟ ਟੂ ਵੋਟ। ਉਹਨਾਂ ਨੇ ਪ੍ਰੋਟੈਕਟ ਕੀਤਾ ਵਾ ਉੱਥੇ, ਉਹਨਾਂ ਨੇ ਸਾਡੀ ਮਤਲਬ ਕਿ ਸਿਕਿਉਰਿਟੀ ਭੇਜੀ ਹੈ ਸਾਡੇ ਵਾਸਤੇ, ਅਸੀਂ ਨਹੀਂ ਮੰਗਾਈ। ਅੱਛਾ ਫਿਰ ਉਹਨੂੰ ਪੁੱਛਿਆ ਗਿਆ ਵੀ ਕੀ ਲੋਕੀ ਕਹਿੰਦੇ ਜੀ ਗੁਰਦੁਆਰੇ ਕਹਿੰਦੇ ਜੀ ਇੱਥੇ ਤੁਸੀਂ ਰਿਫੰਡਮ ਦੀ ਗੱਲ ਨਹੀਂ ਕਰ ਸਕਦੇ? ਫਿਰ ਉਹਨਾਂ ਨੇ ਪੁੱਛਿਆ, ਉਹ ਕਹਿੰਦਾ ਕੋਈ ਗੁਰਦੁਆਰਾ, ਕੋਈ ਸਿੱਖ ਆਰਗੇਨਾਈਜੇਸ਼ਨ ਤੁਹਾਨੂੰ ਝੰਡੇ ਚੁੱਕਣ ਤੋਂ, ਖਾਲਸਾ ਦੇ ਝੰਡੇ ਚੁੱਕਣ ਤੋਂ, ਖਾਲਸਾ ਦੇ ਨਾਰੇ ਲਾਉਣ ਤੋਂ, ਖਾਲਸਾ ਬਿਲਕੁਲ ਨਹੀਂ ਰੋਕ ਸਕਦੀ? ਫਿਰ ਅਸੀਂ ਕਿਹਾ ਕਿ ਕੋਈ ਲੋਕਲ ਪੁਲਿਸ ਤੁਹਾਨੂੰ ਰੋਕ ਸਕਦੀ ਆ? ਜਿਹੜੀ ਸਿਟੀ ਦੀ ਪੁਲਿਸ ਹੈ ਉਹ ਤੁਹਾਨੂੰ ਰੋਕ ਸਕਦੀ ਹੈ ਝੰਡੇ ਲਾਉਣ ਤੋਂ? ਕਹਿੰਦਾ ਜੀ ਬਿਲਕੁਲ ਨਹੀਂ ਰੋਕ ਸਕਦੀ। ਉਹ ਕਹਿੰਦਾ ਤੁਸੀਂ ਆਪ ਤੁਹਾਨੂੰ ਇਜਾਜ਼ਤ ਮਿਲੀ ਆ, ਤੁਸੀਂ ਆਪਣਾ ਰਿਫੰਡ ਕਰੋ। ਅਤੇ ਫਿਰ ਕੀ ਸੀ, 50,000 ਪੀਪਲ, ਆਲਮੋਸਟ 50,000 ਪੀਪਲ ਬ੍ਰਿਸ਼ਿਆ, ਬ੍ਰਿਕਸ਼ਿਆ ਸੈਂਟਰ ਆ, ਉਹ ਬ੍ਰੈਸ਼ਿਆ ਜਿਹੜਾ ਉਹ ਸਟੇਟ ਆ, ਇੰਨੇ ਲੋਕ ਆਇਆ ਸੀ ਜਿਹੜੀਆਂ ਬੀਬੀਆਂ ਨੂੰ ਵੋਟ ਨਹੀਂ ਸੀ ਨਾ ਪਾ ਸਕੀਆਂ ਪੰਜ, ਉਹ ਰੋਂਦੀਆਂ ਸੀ ਮੈਂ ਇੱਡੀ ਦੂਰੋਂ ਆਈ ਹਾਂ
ਜੀ,
ਮੈਂ ਵੋਟ ਨਹੀਂ ਪਾ ਸਕਦੀ, ਮੈਂ ਫਿਰ ਕਿੱਥੇ ਵੋਟ ਪਾਵਾਂਗੀ? ਸੋ ਇਹ ਬਸ ਲਾਈਕ ਇਸ ਵਾਰ ਹਾਰਟ ਬ੍ਰੇਕਿੰਗ। ਹਾਂਜੀ
ਬਿਲਕੁਲ। ਇੱਕ ਮਿੰਟ, ਮੈਂ ਹੁਣ ਤੁਸੀਂ ਲਾਅ ਵੀ ਕੀਤਾ ਆ ਇੱਥੇ, ਕੈਨੇਡੀਅਨ ਲਾਅ ਤੁਸੀਂ ਪੜ੍ਹਿਆ ਆ, ਅਤੇ ਮੈਂ ਸੇਮ ਹੀ ਡਾਕਟਰ ਸਾਹਿਬ ਦਾ ਜਿਹੜਾ ਇਹਨਾਂ ਨੇ ਕੁਦਰਤੀ ਸਾਡੀ ਕਨਵਰਸੇਸ਼ਨ 'ਚ ਇੱਦਾਂ ਹੀ ਕਨਵਰਸੇਸ਼ਨ ਜਿਹੜੀਆਂ ਰਿਚ ਹੁੰਦੀਆਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਸ ਤਰ੍ਹਾਂ ਇਹਨਾਂ ਨੇ ਉੱਥੇ ਇਟਾਲੀਅਨ ਲਾਇਰ ਨਾਲ ਗੱਲ, ਉਹਦਾ ਨਾਂ ਵੀ ਇਹਨਾਂ ਨੇ ਮੈਨਸ਼ਨ ਕੀਤਾ, ਕੀ ਲੀਗਲੀ ਕੋਈ ਰੈਫਰੈਂਡਮ ਕਰਨ ਤੋਂ ਕੋਈ ਗੁਰਦੁਆਰਾ ਕਮੇਟੀ ਸਿੱਖਾਂ ਦੀ ਜਾਂ ਕੋਈ ਸਿੱਖਾਂ ਦੀ ਆਰਗੇਨਾਈਜੇਸ਼ਨ, ਭਾਵੇਂ ਉਹ ਗੁਰਦੁਆਰਿਆਂ ਦੀ ਕੌਂਸਲ ਹੋਵੇ, ਭਾਵੇਂ ਗੁਰਦੁਆਰਾ ਕਮੇਟੀ ਹੋਵੇ, ਜੇ ਕੋਈ ਸਿੱਖ ਵਾਲੰਟੀਅਰਲੀ ਖਾਲਿਸਤਾਨ ਦਾ ਫਲੈਗ ਜਾਂ ਰੈਫਰੈਂਡਮ ਦੇ ਪੋਸਟਰ ਜਾਂ ਰੈਫਰੈਂਡਮ ਦੀ ਗੱਲ ਕਰਨਾ ਚਾਹੁੰਦਾ ਆ, ਉਹਨੂੰ ਕੋਈ ਇਜ਼ ਇਟ ਅਨਲਾਫੁਲ ਜਾਂ ਉਹਨੂੰ ਕੋਈ ਰੋਕ ਸਕਦਾ ਆ ਕਿ ਮਤਲਬ ਕਿ ਇਜ਼ ਇਟ ਅਨਲਾਫੁਲ ਟੂ ਡੂ ਦਿਸ ਕਾਇੰਡ ਆਫ ਐਨ ਐਕਟ, ਵੀ ਇਹ ਗਲਤ ਕਰਦਾ ਜੇ ਕੋਈ ਬੰਦਾ ਇਹ ਕੰਮ ਕਰਦਾ? ਹਾਂਜੀ
ਦੇਖੋ, ਆਪਣੇ ਕੰਟਰੀ ਦੇ ਵਿੱਚ ਹੈਗਾ ਵਾ ਦ ਚਾਰਟਰ ਆਫ ਰਾਈਟਸ ਐਂਡ ਫਰੀਡਮ। ਚਾਰਟਰ ਆਫ ਰਾਈਟਸ ਐਂਡ ਫਰੀਡਮ ਦੇ ਵਿੱਚ ਹੈਗਾ ਫਰੀਡਮ ਆਫ ਐਕਸਪ੍ਰੈਸ਼ਨ। ਅੰਡਰ ਫਰੀਡਮ ਆਫ ਐਕਸਪ੍ਰੈਸ਼ਨ ਉਹ ਅਲਾਓ ਕਰਦੇ ਨੇ ਕੈਨੇਡੀਅਨਸ ਨੂੰ, ਅਤੇ ਜਿਹੜੇ ਕੈਨੇਡੀਅਨ ਧਰਤੀ ਦੇ ਉੱਪਰ ਹੋਣ, ਈਵਨ ਇਫ ਯੂ ਨਾਟ ਅ ਸਿਟੀਜ਼ਨ, ਵੀ ਤੁਸੀਂ ਆਪਦੇ ਓਪੀਨੀਅਨ ਦੇ ਸਕਦੇ ਹੋ। ਹੁਣ ਇਹ ਫਰੀਡਮ ਐਬਸੋਲੂਟ ਨਹੀਂ, ਕਿਉਂਕਿ ਜਿਹੜੀਆਂ ਚੀਜ਼ਾਂ ਲਾ ਲਓ ਆਪਾਂ ਹੁਣ ਇੱਥੇ ਕਹਿਣਾ ਨਹੀਂ ਚਾਹੁੰਦੇ, ਪਰ ਗਲਤ ਚੀਜ਼ਾਂ ਹੁੰਦੀਆਂ ਵਾ ਲਾਈਕ ਪੋਰਨ ਜਾਂ ਇਹ ਜਿਹੀਆਂ ਚੀਜ਼ਾਂ, ਉਹ ਐਜ ਤੱਕ ਹੀ ਆਉਂਦੀਆਂ। ਉੱਥੇ ਬੈਨ ਵੀ ਲਾ ਦਿੰਦੇ, ਨਹੀਂ ਵੀ ਲਾਉਂਦੇ, ਪਰ ਕੋਰਟ ਡਿਸੀਜਨ 'ਚ ਆਇਆ ਵੀ ਜਿਹੜੀ ਪੋਲੀਟੀਕਲ ਐਕਸਪ੍ਰੈਸ਼ਨ ਆ ਉਹ ਹੈਗਾ ਐਟ ਦਾ ਹਰਟ ਆਫ ਦ ਚਾਰਟਰ ਫੋਰ ਫਰੀਡਮ ਆਫ ਐਕਸਪ੍ਰੈਸ਼ਨ, ਅਤੇ ਪੋਲੀਟੀਕਲ ਓਪੀਨੀਅਨ ਆਲਵੇਜ਼ ਅਲਾਊਡ ਆ, ਐਸਪੈਸ਼ਲੀ ਜਦੋਂ ਸਿਟੀਜ਼ਨ ਕਰ ਰਿਹਾ। ਸੋ ਜਦੋਂ ਆਰਗੇਨਾਈਜੇਸ਼ਨ ਕਰਦੇ ਨੇ ਫਿਰ ਥੋੜ੍ਹਾ ਹੋਰ ਹੋ ਜਾਂਦਾ, ਕੋਈ ਹੋਰ ਕਰਦੇ ਫਿਰ ਹੋ ਜਾਂਦਾ, ਪਰ ਜਿਹੜਾ ਸਿਟੀਜ਼ਨਸ ਪੋਲੀਟੀਕਲ ਐਕਸਪ੍ਰੈਸ਼ਨ, ਇਟ ਇਜ਼ ਐਟ ਦਾ ਹਾਰਟ ਆਫ ਅਵਰ ਚਾਰਟਰ। ਹੁਣ ਆਰਗੇਨਾਈਜੇਸ਼ਨ ਦੀ ਗੱਲ ਆਉਂਦੀ ਹੈ ਜਥੇਬੰਦੀ ਦੀ, ਦੇਖੋ ਆਈ ਮੀਨ ਲੁੱਕ, ਕਈਆਂ ਕੋਲ ਚੈਰੀਟੇਬਲ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਦੇ ਮੈਂਡੇਟ ਹੁੰਦਾ ਵੀ ਅਸੀਂ ਇਹ ਪੋਲੀਟੀਕਲ ਰਵਾਂਗੇ, ਪਰ ਇਹ ਪੋਲੀਟੀਕਲ ਇਸ਼ੂ ਨੀਗਾ ਕੈਨੇਡੀਅਨ ਦਾ, ਰਾਈਟ? ਸੋ ਇਹ ਪੋਲੀਟੀਕਲ ਹੁੰਦਾ ਵਾ ਵੀ ਅਸੀਂ ਕੰਸਰਵੇਟਿਵ ਨੂੰ ਜਾਂ ਅਸੀਂ ਲਿਬਰਲ ਨੂੰ ਜ਼ਿਆਦਾ ਨਹੀਂ ਓਪਨਲੀ ਓਵਰਟਲੀ ਇਹ ਚੀਜ਼ਾਂ ਉੱਥੇ ਨਹੀਂ ਕਰਾਂਗੇ, ਉਹਦੇ ਸਾਈਨ ਦੇ ਸਾਡੇ ਉੱਪਰ ਗੁਰੂ ਘਰਾਂ 'ਚ ਨਹੀਂ ਲਾਵਾਂਗੇ, ਪਰ ਇਹ ਕੈਨੇਡੀਅਨ ਡੋਮੈਸਟਿਕ ਪੋਲੀਟੀਕਲ ਮਸਲਾ ਨਹੀਂ ਗਾ, ਇਹ ਹੈਗਾ ਵਾ ਸਿੱਖਾਂ ਦਾ ਕੁਐਸਚਨ ਵੀ ਡੂ ਯੂ ਵਾਂਟ ਪੰਜਾਬ ਟੂ ਬੀ ਐਨ ਇੰਡੀਪੈਂਡੈਂਟ ਕੰਟਰੀ, ਯੈਸ ਔਰ ਨੋ? ਇਟ ਇਜ਼ ਨਾਟ ਅ ਲੀਗਲੀ ਬਾਈਂਡਿੰਗ ਰੈਫਰੈਂਡਮ, ਇਟ ਇਜ਼ ਅ ਮੀਅਰ ਕੁਐਸਚਨ, ਅ ਰੈਫਰੈਂਡਮ ਔਨ ਦਿਸ ਟਾਪਿਕ, ਇਟ ਇਜ਼ ਐਬਸੋਲੂਟਲੀ ਅਲਾਊਡ। ਤੇ ਕੈਨੇਡਾ ਨੂੰ ਵੀ ਪਤਾ ਵਾ ਵੀ ਇਹ ਅਲਾਊਡ ਆ, ਤਾਂ ਹੀ ਕੈਨੇਡੀਅਨ ਵਾਲੇ ਰੋਕਦੇ ਨੇ। ਜਿਵੇਂ ਆਪਾਂ ਕਿਹਾ ਸੀਗਾ ਵੀ ਹਾਰਪਰ ਨੇ ਆ ਕੇ ਕਿਹਾ ਸੀ ਇੰਡੀਅਨਸ ਨੂੰ ਵੀ ਦੇਖੋ ਹਥਿਆਰਬੰਦ ਖਾਲਿਸਤਾਨ ਅਸੀਂ ਵੀ ਰੋਕਾਂਗੇ, ਤੁਹਾਡੇ ਨਾਲ ਖੜੇ ਹਾਂ, ਪਰ ਇਹਦਾ ਮੀਨਿੰਗ ਇਹ ਨੀਗਾ ਵੀ ਜੇ ਕੋਈ ਹਥਿਆਰਬੰਦ ਨਾਲ ਖੜਾ ਹੋਵੇ ਖਾਲਿਸਤਾਨ ਨਾਲ, ਸਾਰੇ ਹਥਿਆਰਬੰਦ ਨੇ ਜਿਹੜੇ ਪੀਸਫੁਲ ਰੈਫਰੈਂਡਮ ਜਾਂ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਨੂੰ ਪੂਰੀ ਖੁੱਲ੍ਹੀ ਛੁੱਟੀ ਆ ਉੱਥੇ, ਇਹ ਸਾਡੀ ਵੈਲਿਊਜ਼ ਨੇ। ਤੇ ਉਦੋਂ ਇੰਡੀਆ ਦਾ ਸਾਰਿਆਂ ਨੂੰ ਚਿੱਤੇ ਹੋਣਾ ਮੂੰਹ ਕਿ ਜੇ ਕਿਹੋ ਜਿਹਾ ਬਣ ਗਿਆ ਸੀਗਾ, ਤੇ ਇਸ ਸਮੇਂ ਵੀ ਇਹ ਬਣ ਰਿਹਾ ਵਾ ਵੀ ਜਿਵੇਂ ਅਸੀਂ ਕੁੱਟ ਨਾਲ, ਧੱਕੇ ਨਾਲ, ਬੇਇਨਸਾਫੀ ਨਾਲ ਚੁੱਪ ਕਰਾਉਂਦੇ ਹਾਂ, ਇੱਥੇ ਤੁਸੀਂ ਵੀ ਇੱਦਾਂ ਕਰੋ। ਤੇ ਕੈਨੇਡਾ ਨੇ ਆਲਰੇਡੀ ਕਿਹਾ ਹੋਇਆ ਵਾ ਨੋ, ਤੇ ਅਸੀਂ ਇਹ ਕਰ ਨਹੀਂ ਲੈਣਾ।
ਸੋ ਨਾਟ ਜਸਟ ਡਰਾਈਵਿੰਗ ਫਰੋਮ ਯੂਰ ਪੁਆਇੰਟ, ਆਈ ਲਾਈਕ ਟੂ ਹੈਵ ਯੂਰ ਰਿਸਪੌਂਸ ਔਨ ਦਿਸ ਵੀ ਜਿਹੜਾ ਤੁਸੀਂ ਕਿਹਾ ਵੀ ਕੈਨੇਡਾ ਦੇ ਵਿੱਚ ਜਿਹੜੀ ਪੋਲੀਟੀਕਲ ਓਪੀਨੀਅਨ ਨੂੰ ਐਕਸਪ੍ਰੈਸ ਕਰਨਾ ਜਿਹੜਾ ਆ ਉਹ ਚਾਰਟਰ ਆਫ ਰਾਈਟਸ ਦੇ ਵਿੱਚ ਆਉਂਦਾ ਆ। ਸੋ ਮੈਂ ਤੁਹਾਡੇ ਤੋਂ ਇਹ ਪੁੱਛਾਂ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਹਾਰਪਰ ਨੂੰ ਉਹਨਾਂ ਨੇ ਕਿਹਾ ਵੀ ਜਿੱਦਾਂ ਅਸੀਂ ਇੱਥੇ ਦਬਾਉਂਦੇ ਹਾਂ ਕੁੱਟ ਕੇ ਮਾਰ ਕੇ, ਨਾਸਾ ਪਲਾਟਾ ਡੈਮੋਕ੍ਰੈਟਿਕ ਲਾ ਬਣਾ ਕੇ ਇੱਕ ਸੋ ਕਾਲਡ ਇਲੈਕਟ੍ਰਿਕ ਪਾਰਲੀਮੈਂਟ ਚੋਂ, ਸੋ ਜਿਹੜੇ ਇੱਥੇ ਬੰਦੇ ਇਹ ਚੀਜ਼ ਕਹਿੰਦੇ ਨੇ ਵੀ ਇਹ ਅਸੀਂ ਅਲਾਓ ਨਹੀਂ ਕਰਾਂਗੇ, ਆਰੰਟ ਦੇ ਬਾਈ ਡਿਫਾਲਟ ਉਸੇ ਪ੍ਰੋਸੈਸ ਦਾ ਪਾਰਟ ਜਿਹੜਾ ਸਾਡੇ ਪ੍ਰਾਈਮ ਮਿਨਿਸਟਰ ਤੋਂ ਡਿਮਾਂਡ ਹੋ ਰਿਹਾ ਸੀਗਾ ਵੀ ਤੁਸੀਂ ਵੀ ਇੱਥੇ ਪੋਲੀਟੀਕਲ ਪ੍ਰੋਸੈਸ ਨੂੰ ਕਿਸੇ ਤਰੀਕੇ ਦੇ ਨਾਲ ਉਹਨੂੰ ਸਬਜੂਕੇਟ ਕਰੋ, ਉਹਨੂੰ ਡਰਾਓ, ਇੰਟੀਮੀਡੇਟ ਕਰੋ, ਕਿਸੇ ਤਰ੍ਹਾਂ ਵੀ ਕਰੋ, ਆਰੰਟ ਡੂ ਯੂ ਥਿੰਕ ਵੀ ਕੰਜੰਕਚਰ ਇਹੀ ਹੁੰਦਾ ਫਿਰ ਦੇ ਆਰ ਬੀਂਗ ਪਾਰਟ ਆਫ ਦੈਟ ਗਰੁੱਪ ਜਿਹੜਾ ਇਹ ਕਹਿ ਰਿਹਾ ਵੀ ਇਸ ਨੂੰ ਕਿਸੇ ਤਰ੍ਹਾਂ ਰੱਖੋ? ਆਈ ਵਾਂਟ ਯੂ ਆਨਸਰ।
ਯਾ, ਆਈ ਮੀਨ ਲੁੱਕ, ਦ ਫਰਸਟ ਬੈਟਰ ਕੁਐਸਚਨ ਵੁੱਡ ਬੀ ਜਿਹੜੇ ਇੰਡੀਆ ਦੀਆਂ ਸਿਫਤਾਂ ਕਰਦੇ ਨੇ ਉਹ ਇੰਡੀਆ ਨੂੰ ਪਿੱਠ ਕਿਉਂ ਦਿਖਾਓ ਕੇ ਇੱਥੇ ਕਿਉਂ ਆਉਂਦੇ ਨੇ? ਆਈ ਮੀਨ ਜੇ ਇੰਡੀਆ ਇੰਨਾ ਵਧੀਆ ਵਾ, ਇੰਡੀਆ ਇੰਨਾ ਸੋਹਣਾ ਵਾ, ਸਿਸਟਮ ਬਹੁਤ ਵਧੀਆ ਚੱਲਦਾ, ਤੁਸੀਂ ਜਾਓ ਪਿੱਛੇ ਰਹੋ। ਦੇਖੋ ਜਿਹੜੇ ਬਾਹਰ ਬੈਠੇ ਸਿੱਖ ਨੇ, ਜਿਹੜੇ ਖਾਲਿਸਤਾਨੀ ਬਾਹਰ ਬੈਠੇ ਨੇ, ਉਹਨਾਂ ਨੇ ਤਾਂ ਵੋਟ ਆਲਰੇਡੀ ਪਾਤੀ ਪੈਰਾਂ ਨਾਲ ਵੀ ਅਸੀਂ ਇੰਡੀਆ ਦੇ ਸਿਸਟਮ 'ਚ ਨਹੀਂ ਰਹਿਣਾ, ਸਾਡਾ ਕੋਈ ਫਿਊਚਰ ਨਹੀਂ ਉੱਥੇ। ਹੁਣ ਸਭ ਤੋਂ ਪਹਿਲਾਂ ਜਿਹੜੇ ਇਸ ਸਮੇਂ ਹੁਣ ਭੱਜ ਨੱਠ ਪਾ ਰਹੇ ਨੇ ਇੰਡੀਆ ਬਹੁਤ ਵਧੀਆ ਵਾ, ਆਈ ਮੀਨ ਹੁਣ ਹੀ ਦੇਖ ਲਓ ਕ੍ਰਿਕਟ 'ਚ ਕਿਵੇਂ ਕੁੱਟ ਖਾ ਰਹੇ ਨੇ, ਰਹੇ ਦੇਖ ਜੇ ਇੰਨਾ ਵਧੀਆ ਵਾ ਤੁਸੀਂ ਜਾਓ ਫਿਰ ਆਪੋ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆ ਵੀ ਦੇਖੋ ਇਹ ਜਿਹੜੇ ਕਹਿੰਦੇ ਨੇ ਨਾ ਅਲਾਓ ਕਰੋ, ਹੁਣ ਫਿਰ ਤੁਸੀਂ ਇੱਕ ਸਰਕੂਲਰ ਆਰਗੂਮੈਂਟ 'ਚ ਆ ਜਾਂਦੇ ਹੋ, ਰਾਈਟ? ਕਿਉਂਕਿ ਕੈਨੇਡਾ ਦੇ ਵਿੱਚ ਸਾਰੇ ਪੋਲੀਟੀਕਲ ਓਪੀਨੀਅਨ ਅਲਾਓ ਕਰਦੇ ਨੇ, ਜਿਹੜੇ ਕਹਿੰਦੇ ਨੇ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵੀ ਜਾਇਜ਼ ਆ, ਉਹਨਾਂ ਨੂੰ ਵੀ ਪੂਰਾ ਖੁੱਲ੍ਹਾ ਵਾ, ਤੁਸੀਂ ਨਾ ਪਾਓ, ਡਜ਼ਨਟ ਮੈਟਰ, ਅਸੀਂ ਚਾਹੁੰਦੇ ਹਾਂ ਤੁਸੀਂ ਵਿਰੋਧ ਬੋਲੋ, ਇਹ ਤਾਂ ਤੁਹਾਡਾ ਹੱਕ ਆ, ਪਰ ਕ੍ਰਿਮੀਨਲ ਐਕਟ ਨਾ ਕਰੋ। ਜਿਵੇਂ ਆਪਾਂ ਵੀਡੀਓ ਦੇਖੀਏ ਸੀ ਉਹ ਇੱਕ ਭਾਈ ਦੀ ਜਿਹੜਾ ਆਈ ਮੀਨ ਟੈਰਰਾਈਜ਼ ਕਰਕੇ ਉਹ ਪੋਸਟਰ ਪਾਰਟਦਾ ਸੀਗਾ ਜਿਹੜਾ ਰੈਫਰੈਂਡਮ ਨਾਲ ਲਾਇਆ ਹੋਇਆ, ਇਹ ਜੇ ਐਕਟ ਤੁਸੀਂ ਨਾ ਕਰੋ, ਕ੍ਰਿਮੀਨਲਸ ਨੇ ਇਹ ਐਕਟ, ਇੱਦਾਂ ਨਾ ਕਰੋ, ਤੁਸੀਂ ਆਪਦਾ ਵੋਟ ਕਈ ਚਲੋ ਨਹੀਂ ਵੋਟ ਪਾਓ, ਅਸੀਂ ਨਹੀਂ ਚਾਹੁੰਦੇ ਅਸੀਂ ਨਾ ਚ ਵੋਟ ਪਾਵਾਂਗੇ, ਥੋੜੀ ਤੁਹਾਨੂੰ ਪੂਰੀ ਖੁੱਲ੍ਹੀ ਛੁੱਟੀ ਆ
ਜੀ। ਮੇਰੇ ਖਿਆਲ 'ਚ ਜਿਹੜੀ ਆਪਾਂ ਗੱਲ ਕਰ ਸੀ ਡਾਕਟਰ ਸਾਹਿਬ ਨੇ ਕੀਤੀ ਵੀ ਜਿਹੜਾ ਇਟਲੀ ਦਾ ਵਕੀਲ ਸੀ, ਇਹਨਾਂ ਨੇ ਦੋ ਤਿੰਨ ਇਸ਼ੂ ਇਕੱਠੇ ਖੜੇ ਕੀਤੇ। ਇੱਕ ਤਾਂ ਇਹ ਵੀ ਕੀ ਸਰਕਾਰ ਤੁਹਾਨੂੰ ਰੋਕ ਸਕਦੀ ਹੈ, ਕੀ ਤੁਹਾਨੂੰ ਸਿਟੀ ਅਫੀਸ਼ਲ ਕੋਈ ਰੋਕ ਸਕਦਾ, ਕੀ ਤੁਹਾਨੂੰ ਕੋਈ ਜਿਹੜੀ ਇੱਥੇ ਕੈਨੇਡਾ ਦੀ ਪ੍ਰੋਵਿੰਸ਼ੀਅਲ ਫੈਡਰਲ ਸਰਕਾਰ ਸਿਟੀ ਦੀ ਸਰਕਾਰ ਰੋਕ ਸਕਦੀ ਆ? ਆਨਸਰ ਨੋ, ਕਿਉਂਕਿ ਉਹਨਾਂ ਨੂੰ ਪਤਾ ਪੋਲੀਟੀਕਲ ਪ੍ਰੋਸੈਸ ਜਿਹੜਾ ਕਿਵੇਂ ਕੰਮ ਕਰਦਾ। ਹਾਂ, ਜਿਨ੍ਹਾਂ ਨੇ ਗੁਲਾਮੀ 'ਚ ਰਹਿਣਾ ਉਹਨਾਂ ਦਾ ਕੋਈ ਇਲਾਜ ਨਹੀਂ ਆ। ਦੂਜੀ ਗੱਲ ਹੈਗੀ ਆ ਗੁਰਦੁਆਰਾ ਸਾਹਿਬ। ਹਾਂਜੀ, ਗੁਰਦੁਆਰਾ ਸਾਹਿਬ ਤਾਂ ਸਾਡੇ ਮੀਰੀ ਪੀਰੀ ਦੇ ਕੇਂਦਰ ਨੇ, ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹਾਂਜੀ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਇਹਦੇ 'ਤੇ ਕੋਈ ਇਫ ਬਟ ਨਹੀਂ ਹੈ, ਹਰ ਇੱਕ ਸਿੱਖ ਨੂੰ ਹੁਕਮ ਹੈ। ਫਿਰ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ ਅੱਕ ਹੀ ਰਹੇ ਨਾ ਕੋਈ। ਹਾਂਜੀ, ਅੱਕ ਹੀ ਨਹੀਂ ਹੈ ਤਾਂ ਉਹ ਕੋਈ ਰਹਿ ਸਕਦਾ, ਕੋਈ ਇਹ ਤੋਂ ਬਾਹਰ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਜਿਹੜੇ ਬੰਦੇ ਗੁਰਦੁਆਰਿਆਂ ਦੇ ਪ੍ਰਬੰਧ ਕਮੇਟੀਆਂ ਵਿੱਚ ਵੀ ਆਉਣਾ ਚਾਹੁੰਦੇ ਨੇ, ਜਿਨ੍ਹਾਂ ਦੀ ਲੱਤਾਂ ਭਾਰ ਨਹੀਂ ਚੱਲਦੀਆਂ, ਉਹਨਾਂ ਨੇ ਦੋ ਤਿੰਨਾਂ ਬੇੜੀਆਂ 'ਚ ਪੈਰ ਰੱਖਿਆ ਹੋਇਆ। ਮੈਂ ਇਹ ਗੱਲ ਕਲੀਅਰ ਕਰਦਿਆਂ, ਨੋ ਮੈਟਰ ਕਿਹੜੀ ਗੁਰਦੁਆਰਾ ਕਮੇਟੀ, ਕਿਹੜਾ ਬੰਦਾ, ਹਾਂ ਕਿਤੇ ਵਿਚਾਰ ਨਹੀਂ ਮਿਲਦੇ ਵੱਖਰੀ ਗੱਲ ਹੈ, ਹਾਂ ਸਿੱਖ ਸਪੰਜ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਅਸੀਂ ਇਸ ਤਰ੍ਹਾਂ ਕਰਨਾ। ਜੇ ਕਿਸੇ ਕੋਲ ਬੈਟਰ ਆਈਡੀਆ ਆ ਤਾਂ ਮੇਰੇ ਖਿਆਲ ਇਸ ਉੱਪਰ ਜਸ ਨੂੰ ਕੋਈ ਇਤਰਾਜ਼ ਨਹੀਂ ਹੈ। ਗੱਲ ਖਾਲਿਸਤਾਨ ਦੀ ਹੈ, ਗੱਲ ਕੌਮ ਦੀ ਆਜ਼ਾਦੀ ਦੀ ਹੈ। ਖਾਲਿਸਤਾਨ ਮੀਨ ਪੰਜਾਬ ਦੀ ਆਜ਼ਾਦੀ, ਖਾਲਸਾ ਮੀਨ ਸੋਵਨ। ਸੋ ਇਹ ਜਿਹੜੇ ਮੁੱਦੇ ਨੇ, ਇਹ ਸਾਡੀ ਕੌਮ ਦੇ ਮੁੱਦੇ ਨੇ। ਉੱਥੇ ਕਿਹੜੀ ਪਾਰਟੀ ਨੇ ਬੋਲਣਾ, ਕਿਹੜੇ ਬੰਦੇ ਨੇ ਬੋਲਣਾ, ਇਹ ਕੋਈ ਮੈਟਰ ਨਹੀਂ ਕਰਦਾ। ਗੱਲ ਖਾਲਿਸਤਾਨ ਦੀ ਹੋ ਰਹੀ ਹੈ। ਕੋਈ ਵੀ ਪ੍ਰਬੰਧਕ ਇਸ ਕੰਸੈਪਟ ਤੋਂ
ਚਲੋ ਬਾਕੀ ਨਹੀਂ ਹੋ ਸਕਦਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੁਖਦੇਵ ਭਾਜੀ, ਫਿਰ ਆਪਣੇ ਡਾਕਟਰ ਸਾਹਿਬ ਬੋਲਣਗੇ। ਇੱਕ ਗੱਲ ਮੈਂ ਕਹਿਣੀ ਸੀ, ਦੇਖੋ ਇਹ ਲੜਾਈ ਗੁਰੂ ਘਰਾਂ ਦੀ ਨਹੀਂ।
ਹਾਂ ਬਿਲਕੁਲ ਬਿਲਕੁਲ,
ਇਹ ਲੜਾਈ ਇਹ ਕੌਮ ਦੀ ਹੈ, ਇਹ ਲੜਾਈ ਗੁਰਦੁਆਰੇ ਪ੍ਰਬੰਧਕ ਕਮੇਟੀ ਦੀ ਨਹੀਂ ਜਾਂ ਜਿਹੜੇ ਚੁਣੇ ਹੁੰਦੇ ਨੇ, ਇਹ ਲੜਾਈ ਕੱਲੀ ਅੰਮ੍ਰਿਤਧਾਰੀਆਂ ਸਿੰਘਾਂ ਦੀ ਨਹੀਂ, ਇਹ ਲੜਾਈ ਸਾਰਿਆਂ ਦੀ ਆ। ਤੇ ਜਿਵੇਂ ਵੀ ਕੋਈ ਆਪਣਾ ਕੰਮ ਕਰਦਾ, ਅਸੀਂ ਉਹਨਾਂ ਦਾ ਧੰਨਵਾਦੀ ਆ। ਬਹੁਤ ਸਾਰੇ ਸਿੱਖਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਆ, ਤੇ ਇਹ ਰਲ ਕੇ ਕਰ ਵੀ ਰਹੇ ਨੇ, ਤੇ ਰਲ ਕੇ ਇਹ ਹੋ ਰਿਹਾ ਵਾ, ਤੇ ਇਸ ਕਾਰਨ ਕਰਕੇ ਅੱਜ ਇੰਡੀਆ ਹਿੱਲਿਆ ਪਿਆ ਵਾ।
ਹਾਂਜੀ ਹਾਂਜੀ ਬਿਲਕੁਲ,
ਪਾੜ ਆਪਣੀ ਕਮਿਊਨਿਟੀ ਚ ਭੋਰਾ ਵੀ ਨਹੀਂ ਇੰਨਾ, ਉਹਨਾਂ ਨੂੰ ਸ਼ਾਕਿੰਗ ਆ ਰਹੀ ਹੈ ਵੀ ਜਿਨ੍ਹਾਂ ਦੇ ਉੱਪਰ ਉਹ ਵੀ ਆਸ ਰੱਖਦੇ ਸੀ ਵੀ ਇਹ ਉੱਠਣਗੇ ਪਾੜਨਗੇ, ਇੱਕ ਇਹ ਜਿਹਾ ਕਦਮ ਕਿਸੇ ਨੇ ਨੀ ਚੱਕਿਆ, ਤੇ ਅੱਜ ਸਾਰੇ ਹਿੱਲੇ ਪਏ ਨੇ।
ਧੰਨਵਾਦ। ਮੈਂ ਉਹ ਕਾਨੂੰਨੀ ਨੁਕਤੇ ਨਾਲ ਗੱਲ ਕਰਨੀ ਚਾਹੁੰਦਾ ਵਾਂ, ਇੱਕ ਕਲੈਰੀਫਿਕੇਸ਼ਨ ਕਰਨੀ ਚਾਹੁੰਦਾ ਵਾਂ ਵੀ ਸਾਰੇ ਭੈਣ ਭਰਾ ਜਿਹੜੇ ਨੇ ਉਹ ਵੋਟਾਂ ਪਾਉਣ ਆ ਰਹੇ ਨੇ, ਤੇ ਇਹ ਤੁਹਾਡਾ ਵੋਟ ਪਾਉਣ ਦਾ ਹੱਕ ਆ, ਪਰ ਇਹ ਬੜਾ ਜ਼ਰੂਰੀ ਦੱਸਣਾ ਵੀ ਕੋਈ ਗੁਰਦੁਆਰਾ ਸਾਨੂੰ ਪੋਜ ਨਹੀਂ ਕਰਦਾ। ਉਹ ਤੇ ਅਸੀਂ ਇਟਲੀ ਦੀ ਗੱਲ ਕਰ ਰਹੇ
ਸੀ,
ਸਾਰੇ ਗੁਰਦੁਆਰੇ ਸਾਨੂੰ ਕੋਈ ਵੀ ਅਪੋਜ ਨਹੀਂ ਕਰਦਾ। ਬਹੁਤ ਜ਼ਿਆਦਾ ਗੁਰਦੁਆਰੇ ਸਾਨੂੰ ਸਪੋਰਟ ਵੀ ਕਰਦੇ ਨੇ, ਉਹ ਵੀ ਸਿੱਖ ਨੇ ਜੀ, ਉਹਨਾਂ ਦੇ ਵੀ ਉਹੀ ਹੱਕ ਨੇ, ਉਹਨਾਂ ਦੇ ਵੀ ਉਹੀ ਮੁਸ਼ਕਲਾਂ ਨੇ, ਉਹ ਵੀ ਉੱਥੋਂ ਬਾਹਰ ਜਿਹੜੇ ਨੇ ਦੇ ਹੈਵ ਬਿਨ ਮੈਡੀਕਲੀ ਮੇਡ ਟੂ ਲੀਵ, ਸਾਨੂੰ ਫੋਰਸ ਕੀਤਾ ਗਿਆ ਪੰਜਾਬ ਦਾ, ਅਸੀਂ ਗੁਰਦੁਆਰਿਆਂ ਦਾ ਬਹੁਤ ਧੰਨਵਾਦ ਹਾਂ। ਦੇ ਬੇਦਾਸ
ਬਿਲਕੁਲ ਠੀਕ ਆ, ਮੈਂ ਡਾਕਟਰ ਸਾਹਿਬ ਦੀ ਇਸ ਗੱਲ ਨੂੰ ਐਡ ਕਰਨਾ ਕਿ ਅਸੀਂ ਫਲਾਇਰ ਵੀ ਕਰਦੇ ਹੁੰਦੇ ਹਾਂ, ਬਣਦੇ ਹੁੰਦੇ ਹਾਂ, ਤੇ ਗੁਰਦੁਆਰੇ ਦੇ ਜਿੰਨੇ ਸਟੂਡੈਂਟ ਪੰਜਾਬ ਤੋਂ ਆਉਂਦੇ ਆ, ਮੈਂ ਇੱਕ ਟਰਮੀਨੋਲੋਜੀ ਦਾ ਰੀਫਰੇਸ ਕਰਕੇ ਗੱਲ ਸ਼ੁਰੂ ਕੀਤੀ ਉਹਨਾਂ ਨਾਲ। ਮੈਂ ਕਿਹਾ ਕਿ ਸਰਕਾਰੇ ਖਾਲਸਾ ਹੋਣੀ ਚਾਹੀਦੀ ਹੈ ਜਾਂ ਸਿੱਖ ਭਾਰਤ ਦੇ ਗੁਲਾਮ ਰਹਿਣੇ ਚਾਹੀਦੇ। ਤੁਸੀਂ ਯਕੀਨ ਕਰਿਓ, ਉਹਨਾਂ ਨੇ ਹਾਲੇ ਬੇਚਾਰਿਆਂ ਨੇ ਫਲਾਇਰ ਪੜੇ, ਉਹ ਕਹਿੰਦੇ ਸਾਡੀ ਵੋਟ ਹੁਣ ਹੀ ਲੈ ਲਓ, ਸਰਕਾਰੇ ਖਾਲਸਾ ਹੋਣੀ ਚਾਹੀਦੀ। ਇੱਕ ਵੀ ਬੱਚਾ
ਜੇ ਕਿਸੇ ਨੇ ਕਾਲ ਕਰਕੇ ਕੋਈ ਗੱਲਬਾਤ ਕਰਨੀ, ਖਾਸ ਕਰਕੇ ਦੋ ਤਿੰਨ ਨੰਬਰ ਨੇ ਉਹ ਵੀ ਨੋਟ ਕਰ ਲਓ ਜੀ। ਕਈ ਵਾਰੀ ਕੋਈ ਸਵਾਲ ਪੁੱਛ ਲੈਂਦੇ ਆ, 4374623666 ਤੇ ਜਿਹੜਾ 437 ਵਾਲਾ ਨੰਬਰ ਆ ਲੋਕਲੀ ਆ, ਕੋਈ ਬਾਹਰਲਾ ਨੰਬਰ ਨਹੀਂ ਹੈਗਾ, ਇਹ 4374623269 ਤੇ 437-423-2669 ਤੇ ਇੱਕ ਹੈ 437-423-2666। ਸੋ ਕਿਸੇ ਨੰਬਰ ਤੁਸੀਂ ਕਾਲ ਕਰ ਲਿਓ, ਤੁਹਾਨੂੰ ਸਹੀ ਢੰਗ ਨਾਲ ਜਵਾਬ ਦਿੱਤਾ ਜਾਊਗਾ, ਵੋਟਾਂ ਬਾਰੇ ਜਵਾਬ ਦਿੱਤਾ ਜਾਊਗਾ। ਕੋਈ ਵੀ ਤੁਹਾਨੂੰ ਰੈਫਰੈਂਡਮ ਦੇ ਸੰਬੰਧੀ ਜਾਣਕਾਰੀ ਚਾਹੀਦੀ ਆ, ਕੌਣ ਕੌਣ ਵੋਟ ਪਾ ਸਕਦਾ, ਕਿੱਥੇ ਕਿੱਥੇ ਵੋਟਾਂ ਪੈ ਰਹੀਆਂ ਨੇ, ਸੋ ਬਹੁਤ ਵੱਡੇ ਲੈਵਲ 'ਤੇ ਮੁਹਿੰਮ ਚੱਲ ਰਹੀ ਆ। ਗੁਰਦੁਆਰਿਆਂ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ ਵੀ ਕਿਸੇ ਨੇ ਨਾ ਕਰਨੀ, ਕੋਈ ਵੀ ਸਿੱਖ ਵੈਸੇ ਹੋ ਸਕਦਾ ਕਿਸੇ ਦੀ ਕੋਈ ਮਜਬੂਰੀ ਹੋਊਗੀ, ਦੁੱਧ ਜਾਣਾ ਹੁੰਦਾ ਉਹ ਵੱਖਰੇ, ਪਰ ਅੰਦਰੋਂ ਕੋਈ ਨਾ ਨਹੀਂ ਕਰਦਾ। ਹਾਂਜੀ, ਸੋ ਸਾਰੇ ਵੋਟਾਂ ਪਾਉਣ ਆ ਰਹੇ ਨੇ, ਵੱਧ ਤੋਂ ਵੱਧ ਬਹੁਤ ਵੱਡੀ ਗਿਣਤੀ 'ਚ ਲੋਕਾਂ ਵਿੱਚ ਵੀ ਉਤਸ਼ਾਹ ਆ, ਹਰ ਉਮਰ ਦੇ ਲੋਕਾਂ ਵਿੱਚ ਉਤਸ਼ਾਹ ਆ, ਬੀਬੀਆਂ 'ਚ, ਬੱਚਿਆਂ 'ਚ, ਖਾਸ ਕਰਕੇ ਨੌਜਵਾਨ ਯੂਥਾਂ ਵਿੱਚ। ਹਾਂਜੀ,
ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਦੇਖੋ ਜਿਵੇਂ ਭਿੰਡਾ ਸਾਹਿਬ ਦੱਸ ਰਿਹਾ ਸੀਗਾ ਵੀ ਨੌਜਵਾਨਾਂ ਨਾਲ ਜਿਵੇਂ ਤੁਸੀਂ ਅਪਰੋਚ ਕਰਦੇ ਹੋ,
ਹਾਂਜੀ ਹਾਂਜੀ,
ਮੈਂ ਵੀ ਇੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਨਵੇਂ ਨਵੇਂ ਪੰਜਾਬ 'ਚੋਂ ਆਏ, ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਦੇਖੋ ਤੁਸੀਂ ਮੈਨੂੰ ਸਿੰਪਲ ਗੱਲ ਦੱਸੋ, ਤੁਹਾਡਾ ਫਿਊਚਰ ਪੰਜਾਬ 'ਚ ਹੈਗਾ ਹਾਂ ਜਾਂ ਨਾ? ਇੱਕ ਨੇ ਹਜੇ ਹਾਂ ਨਹੀਂ ਕਹੀ ਮੈਨੂੰ, ਸਾਰਿਆਂ ਨੇ ਕਿਹਾ ਸਾਡਾ ਕੋਈ ਫਿਊਚਰ ਨਹੀਂ ਉੱਥੇ, ਤਾਂ ਹੀ ਅਸੀਂ ਇੱਥੇ ਆਏ ਹਾਂ, ਧੱਕੇ ਖਾਂਦੇ ਹਾਂ, ਕੋਈ ਜਣਾ ਸਾਨੂੰ ਗਾਂ ਇੱਥੇ ਕੱਢੇ, ਕੋਈ ਸਾਨੂੰ ਟੇਕ ਐਡਵਾਂਟੇਜ ਕਰੇ, ਅਸੀਂ ਪਰਿਵਾਰ ਛੱਡ ਕੇ ਤਾਂ ਇੱਥੇ ਆਏ ਹਾਂ, ਅਸੀਂ ਇੰਨਾ ਕੁਛ ਖਾ ਰਹੇ ਹਾਂ ਉੱਥੋਂ ਬਚਣ ਤੋਂ।
ਬਿਲਕੁਲ,
ਅਤੇ ਜੋ ਫਿਰ ਉਹਨਾਂ ਨੂੰ ਪੁੱਛਦੇ ਹਾਂ ਫਿਰ ਹੱਲ ਕੀ ਆ ਵੀ ਸਾਰਾ ਪੰਜਾਬ ਬਾਹਰ ਆ ਜੇ, ਉਹ ਕਹਿੰਦੇ ਨਹੀਂ ਇਹ ਹੱਲ ਨਹੀਂ ਗਾ, ਫਿਰ ਹੱਲ ਕੀ ਆ? ਫਿਰ ਸਾਰੇ ਮਨ 'ਚ ਕਹਿੰਦੇ ਵੀ ਹੱਲ ਆ ਵੀ ਉਹ ਚੀਜ਼ ਜਿਹੜੀ ਪੰਜਾਬ ਨੂੰ ਗਲਤ ਰਾਸਤੇ ਲੈ ਕੇ ਜਾ ਰਹੇ ਉਹਨੂੰ ਪੰਜਾਬ 'ਚ ਕੱਢੋ, ਅਤੇ ਉਹ ਕੀ ਚੀਜ਼ ਕੀ ਆ? ਉਹ ਹੈ ਇੰਡੀਆ, ਸਾਡਾ ਘਰ ਹੋਵੇ, ਸਾਫ ਨਾਲ, ਪਿਆਰ ਨਾਲ, ਖੁਸ਼ੀ ਨਾਲ ਚਲਾਈਏ, ਜਿਵੇਂ ਅੱਜ ਹੁਣ ਉਹ ਕਿਵੇਂ ਚਲਾ ਰਹੇ ਨੇ ਪੰਜਾਬ 'ਚ, ਰੋਜ਼ ਕਾਲੇ ਕਾਨੂੰਨ ਉਹਨਾਂ ਦੀ ਮਰਜ਼ੀ ਆ ਕਰ ਲੈਂਦੇ ਨੇ, ਜਦੋਂ ਜੀ ਕੀਤਾ ਜ਼ਮੀਨਾਂ ਦੱਬ ਲੈਂਦੇ ਨੇ ਉਹਨਾਂ ਦਾ, ਇਹ ਗੰਦ ਕੱਢੋ ਬਾਹਰ, ਨਸ਼ੇ, ਕਹਿੰਦੇ ਨੇ 147 ਦੀ ਬੰਦੂਕ ਪੰਜਾਬ ਦੇ ਪਾਕਿਸਤਾਨ ਬੋਰਡਰ 'ਚ ਟੱਪ ਨਹੀਂ ਸਕਦੀ ਇੰਡੀਆ ਆਉਣ ਨੂੰ ਪੰਜਾਬ 'ਚ ਜਿਹੜਾ, ਪਰ ਜੇ ਬੋਰੀਆਂ ਭਰ ਭਰ ਕੇ ਨਸ਼ਿਆਂ 'ਤੇ ਆਉਂਦੀਆਂ ਉਦੋਂ ਕਿਵੇਂ ਹੁੰਦਾ, ਉਦੋਂ ਕੀ ਕੀ ਕੌਣ ਕਰਾ ਰਿਹਾ ਵਾ? ਕਿੰਨਾ ਚਿਰ ਅਸੀਂ ਇਹ ਸਾਰਾ ਗੇ? ਇਹ ਤਾਂ ਹੁਣ ਸਿੱਖਾਂ ਨੂੰ ਪੁੱਛਣਾ, ਤੇ ਤਾਂ ਹੀ ਇਹ ਰੈਫਰੈਂਡਮ ਆ ਰਿਹਾ ਵਾ। ਸਾਰਿਆਂ ਨੂੰ ਬੇਨਤੀ
ਕਰਾਂਗੇ, ਇਹ ਗੱਲ ਕਰਨੀ ਮੈਂ ਚਾਹੁੰਦਾ ਵਾਂ ਵੀ ਜਿਹੜਾ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਹੋ ਰਿਹਾ ਵਾ, ਇਹ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਥੱਲੇ ਹੋ ਰਿਹਾ ਵਾ, ਤੇ ਕਿ ਜਿਹੜਾ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਕਮਿਸ਼ਨ ਆ, ਇਹ ਉਹ ਲੋਕਾਂ ਨੇ ਬਣਾਇਆ ਵਾ ਜਿਹੜੇ ਇੱਕ ਬੜੇ ਐਕਸਪਰਟ ਨੇ, ਜਿਹਨੇ ਦੁਨੀਆਂ ਦੇ ਹੋਰ ਰੈਫਰੈਂਡਮ ਕਰਵਾਏ ਨੇ, ਉਹਨਾਂ ਦੀ ਗਾਈਡਲਾਈਨਸ ਕੀਤਾ ਜਾ ਰਿਹਾ ਵਾ, ਜਿਸ ਤਰ੍ਹਾਂ ਉਹ ਕਹਿੰਦੇ ਬੈਲਟ ਬਣਾਓ, ਜਿਸ ਤਰ੍ਹਾਂ ਕਹਿੰਦੇ ਵੀ ਪ੍ਰੋਸੀਜਰ ਹੋਣਾ ਚਾਹੀਦਾ, ਵੀ ਆਰ ਫੋਲੋਇੰਗ 100% the procedure as laid down by the Punjab Independent Refund Commission, who are the experts and refundum in the world. Duji, main apne sare Punjab de bhana bhana nu benti karda wa, Punjab Punjabiyan da desh hai, Sikh Punjab nu Hindustan to azad karna chahunde ne, par Punjab de vich koi migration rokan nahi honi, tusi koi property tadi jehdi hai bilkul safe hoegi, sab Punjab de rokan da bhavein oh kise vi dharm naal sambandhit ne, unhan nu equal de adhikar honge, eh sare Punjabiyan rokan da Punjab desh hai.
ਮੈਂ ਐਂਡ 'ਚ ਕਿਉਂਕਿ ਅਸੀਂ ਲੋਕਾਂ ਨੂੰ ਮੋਬਲਾਈਜ਼ ਵੀ ਕਰਨਾ ਹੈ, ਅੱਜ ਸਾਡੀ ਰੈਲੀ ਆ ਦੁਪਹਿਰੇ 2 ਵਜੇ 3 ਵਜੇ ਮਾਰਟਨ ਗੁਰਦੁਆਰਾ ਸਾਹਿਬ, ਤੁਸੀਂ ਸਾਰੇ ਪਹੁੰਚੋ ਅਤੇ ਨਾਲੇ ਸਾਡੀ ਵੋਟਿੰਗ ਹੈ 18 ਨੂੰ. ਇੱਕ ਸ਼ਾਹ ਮੁਹੰਮਦ ਨੇ ਲਾਈਨਾਂ ਲਿਖਿਆ ਸੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਇਹ ਜੰਗ ਹਿੰਦ ਅਤੇ ਪੰਜਾਬ ਦਾ ਤੁਹਾਡੇ ਕੋਲ ਲੈ ਕੇ ਆਏ ਨੇ ਸਾਡੇ ਸਿਆਣੇ ਲੀਡਰ ਜਿਹੜੇ ਪੁਰਾਣੇ ਸਮੇਂ ਤੋਂ ਲੱਗੇ, ਜਿਹਦੇ ਵਿੱਚ ਡਾਕਟਰ ਸੰਧੂ ਨੇ, ਸਾਡੇ ਜਵਾਨ ਲੀਡਰ ਜਿਹੜੇ ਜਤਿੰਦਰ ਹੋਣੀ, ਜਤਿੰਦਰ ਗਰੇਵਾਲ. ਸੋ ਇਹ ਜ਼ਰੂਰ ਸਮਝੋ ਕਿ ਇਹ ਉਹੀ ਜੰਗ ਸਾਡੇ ਬੁੜਿਆਂ ਨੇ ਜਦੋਂ ਹਥਿਆਰ ਇੰਗਲਿਸ਼ ਜੈਕ ਚੜਿਆ, ਸਰਕਾਰੇ ਖਾਲਸਾ ਦਾ ਝੰਡਾ ਥੱਲੇ ਆਇਆ. ਤੁਸੀਂ ਜੇ ਉਸ ਸੋਵਰੈਨਿਟੀ ਨੂੰ ਪਿਆਰ ਕਰਦੇ, ਜਨਰਲ ਸੰਤ ਮਹਾਰਾਜ ਸਿੰਘ, ਸ਼ਾਮ ਸਿੰਘ ਟਾਰੀ, ਸ਼ੇਰ ਸਿੰਘ ਟਾਰੀ ਵਰਗੇ ਦੇ ਤੁਸੀਂ ਖੂਨ ਤੁਹਾਡੇ ਵਿੱਚ ਹੈਗਾ, ਤੇ ਤੁਸੀਂ ਸਵਾਲਾਂ ਤੇ ਨਾ ਅੜੋ, ਤੁਸੀਂ ਆਓ, ਅਸੀਂ ਦੇਖਾਂਗੇ. ਇਹ ਵੀ ਇੱਕ ਬਹਾਦਰੀ ਆ, ਇਹ ਵੀ ਇੱਕ ਜੰਗ ਆ, ਇਸ ਫੀਲਡ 'ਚ ਆਓ. ਐਂਡ 'ਚ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਲਈ ਧੰਨਵਾਦ ਕਰਦਾ. ਡਾਕਟਰ ਸੰਧੂ ਸਾਹਿਬ, ਜਤਿੰਦਰ ਗਰੇਵਾਲ, ਭਾਜੀ ਸੁਖਦੇਵ ਹੁਣੀ ਅੱਜ ਦੀ ਆਵਾਜ਼ ਤੋਂ ਇਹ ਵੀ ਆਉਂਦੇ ਨੇ ਸਾਡੇ, ਅਤੇ ਅਸੀਂ ਦੋਨੋਂ ਰਲ ਕੇ ਉੱਥੇ ਪ੍ਰੋਗਰਾਮ ਕਰਦੇ ਹਾਂ. ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ.
ਜੀ, ਅਤੇ ਮੈਂ ਕਲੋਜ਼ਿੰਗ 'ਚ ਇਹੀ ਕਹਿਣਾ ਚਾਹੁੰਦਾ, ਜਿਵੇਂ ਅੱਜ ਇੰਡੀਆ ਨੇ ਕੁੱਟ ਖਾਧੀ ਆ ਕ੍ਰਿਕਟ ਦੇ ਵਿੱਚ ਅਤੇ ਹਾਰ ਗਏ ਪਾਕਿਸਤਾਨ ਤੋਂ, ਅੱਜ ਉਹਨਾਂ ਨੇ ਕੁੱਟ ਫੇਰ ਖਾਣੀ ਹੈ. ਜਦੋਂ ਆਪਾਂ ਰੈਲੀ ਕਰਾਂਗੇ ਪੀਸਫੁਲੀ ਤਰੀਕੇ ਨਾਲ, ਡੈਮੋਕਰੈਟਿਕ ਤਰੀਕੇ ਨਾਲ, ਉਹਨਾਂ ਨੂੰ ਦਿਖਾਵਾਂਗੇ ਵੀ ਜਿਵੇਂ ਤੁਸੀਂ ਉੱਥੇ ਹਾਰੇ ਹੋ ਇੱਥੇ ਵੀ ਹਾਰੋਂਗੇ. ਜਿਹੜਾ ਸੋਚ ਰਿਹਾ ਵੀ ਅਸੀਂ ਸਿੱਖਾਂ ਨੂੰ ਡਰਾ ਕੇ ਇਹ ਰੈਫਰੈਂਡਮ ਕਰਾਉਣੇ
ਰਹਿਣਾ, ਕਰਨ ਵਾਲੀ ਕੌਮ ਨਹੀਂ ਜੀ ਹੈ.
ਫਿਰ ਆਪਾਂ ਫਤਿਹ ਸਾਂਝੀ ਕਰੀ ਹਾਂ ਜੀ.
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ.
ਸਰਕਾਰ ਆ ਗਈ 2024 ਵਿੱਚ, ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ 2025 ਵਿੱਚ, ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ. ਯੇ ਹਮਾਰਾ ਵਾਅਦਾ ਨਹੀਂ ਹੈ, ਕਾਰਨ ਦੋ ਹੈ. ਯਾ ਸੋ ਮੁਸਿਆ ਬੇਬੀ ਯਾ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
East or West End mein बेस्ट चॉइस टैक्सी ओल्ड स्कार्बरो सिटी कैब अब बन गई है एक लार्जर टैक्सी कंपनी टोरंटो वन टैक्सी, जो ऑफर करते हैं कैश कॉल्स, कॉर्पोरेट अकाउंट्स, अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम. टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका. सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें. कॉल 416-252-7777.
रेडियो 770 AM एंड ई आवाज टीवी सुपर एशिया होलसेलर्स के साथ मिलकर पाकिस्तान के सैलाब जदगान के लिए नॉन पेरिशेबल फूड आइटम्स जमा कर रहे हैं. इस नेक मकसद में आपसे इल्तिजा और दरख्वास्त है कि आप भी दिल खोलकर ईमेल ट्रांसफर info@superasia.ca पर करें.
ਸੋਨਾ ਹੋਵੇ ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ